ਪੈਰ ਤੋਂ ਬਾਅਦ ਤੀਸਰਾ ਪੈਰ ਹੋਵੇ, ਸ਼ਾਮ ਦਾ ਵਕਤ ਹੋਵੇ। ਇਹਦੇ ਚ ਗੁਰ ਇਤਿਹਾਸ ਦੀ ਕਥਾ ਦੀ ਪਰੰਪਰਾ ਹੈ ਔਰ ਇਸ ਅਸਥਾਨ ਦੇ ਪ੍ਰਬੰਧਕ ਅਤੇ ਸੰਗਤਾਂ ਇਸ ਵੱਲੋਂ ਵਧਾਈ ਦੇ ਪਾਤਰ ਹਨ। ਇੱਕ ਤਾਂ ਕਥਾ ਵਾਸਤੇ ਜਿਹੜਾ ਵਕਤ ਹੈ ਉਹ ਇਹਨਾਂ ਨੇ ਦੋਨਾਂ ਸਮਿਆਂ ਦੇ ਵਿੱਚ ਸੰਕੋਚ ਬਾਣੀ ਇੱਕ ਘੰਟਾ ਸਵੇਰੇ ਗੁਰਬਾਣੀ ਦੀ ਕਥਾ, ਇੱਕ ਘੰਟਾ ਸ਼ਾਮ ਨੂੰ ਗੁਰ ਇਤਿਹਾਸ ਦੀ ਕਥਾ। ਕਥਾ ਵਾਸਤੇ ਸਮਾਂ ਇਹਨਾਂ ਨੇ ਖੁੱਲ੍ਹਾ ਰੱਖਿਆ ਹੋਇਆ, ਇਸ ਕਰਕੇ ਪੰਥ ਖਾਲਸੇ ਦੀ ਮਰਿਆਦਾ ਅਨੁਸਾਰ ਇਸ ਅਸਥਾਨ ਤੇ ਸੁਬਾਹ ਸ਼ਾਮ ਕਥਾ ਦੀ ਪਰੰਪਰਾ ਹੈ। ਦੂਸਰੀ ਬਾਤ, ਜੋ ਸਿੱਖ ਜਗ ਦਾ ਪ੍ਰਸਿੱਧ ਸਤਿਗੁਰੂ ਮਹਾਰਾਜ ਦੇ ਇਤਿਹਾਸ ਦਾ ਜੋ ਪ੍ਰਮਾਣਿਤ ਸਰੋਤ ਹੈ, ਜਿਸ ਗ੍ਰੰਥ ਦੇ ਕਰਤਾ ਨੂੰ ਬਹੁਤ ਵੱਡਾ ਸਨਮਾਨ ਸ੍ਰੀ ਅਕਾਲ ਤਖਤ ਸਾਹਿਬ ਤੇ ਉਸ ਵੇਲੇ ਪ੍ਰਾਪਤ ਹੋਇਆ, ਹਰਿਮੰਦਰ ਸਾਹਿਬ ਦੇ ਅੰਦਰ ਜਿਨ੍ਹਾਂ ਦੇ ਨਾਂ ਦੀ ਅਰਦਾਸ ਸਿੰਘ ਸਾਹਿਬਾਨਾਂ ਨੇ ਆਪ ਕੀਤੀ ਤੇ ਉਹ ਹਨ ਬ੍ਰਹਮੇ ਤੇ ਨਾਮ ਬਾਣੀ ਦੇ ਰਸੀਆ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ, ਜਿਨ੍ਹਾਂ ਨੂੰ ਸਿੱਖ ਜਗ ਦੇ ਕਵੀਆਂ ਵਿੱਚ ਚੂੜਾਮਣ ਕਵੀ ਦਾ ਖਿਤਾਬ ਪੰਥ ਵੱਲੋਂ ਮਿਲਿਆ ਹੋਇਆ। ਜਿਵੇਂ ਬਾਕੀ ਦੇ ਗਹਿਣਿਆਂ ਵਿੱਚ ਚੂੜਾ ਜਿਹੜਾ ਹੈ, ਚੂੜਾਮਣੀ, ਇਹ ਔਰਤਾਂ ਦੇ ਗਹਿਣੇ ਵਿੱਚ ਸਭ ਤੋਂ ਸ਼੍ਰੋਮਣ ਗਹਿਣਾ ਮੰਨਿਆ। ਜਿਵੇਂ ਤ੍ਰੇਤੇ ਯੁੱਗ ਵਿੱਚ ਸੀਤਾ ਦੇ ਇਹ ਉਸ ਚੂੜੇ ਦੀ ਗੱਲ ਆਉਂਦੀ ਹੈ, ਚੂੜਾ ਜੋ ਮਣੀਆਂ ਵਾਲਾ ਚੂੜਾ ਸੀ। ਇੱਧਰ ਕਵੀਆਂ ਦੇ ਵਿੱਚ ਕਵੀ ਚੂੜਾ ਬਣ। ਭਾਈ ਸਾਹਿਬ ਨੇ ਸਾਰੀ ਜ਼ਿੰਦਗੀ ਕਰਮ ਦੀ ਸੇਵਾ ਨੂੰ ਆਉਂਦੇ ਲਾ ਦਿੱਤੀ। ਗਰੀਬ ਪਰਿਵਾਰ ਵਿੱਚ ਜਨਮ ਹੋਣ ਦੇ ਬਾਵਜੂਦ ਇਹ ਲਾਲਚ ਨਹੀਂ ਕੀਤਾ ਕਿ ਮੈਂ ਜੋ ਲਿਖਿਆ ਇਹਦੀ ਕਮਾਈ ਆਪਣੀ ਸੰਤਾਨ ਨੂੰ ਦੇਵਾਂ ਜਾਂ ਮੈਂ ਇਹਦਾ ਮੁੱਲ ਵਟਾਂ, ਐਸੀ ਭਾਵਨਾ ਹੀ ਹੈ ਜੀ। ਉਹਨਾਂ ਨੇ ਲਿਖ ਕੇ ਆਪਣੀਆਂ ਲਿਖਤਾਂ ਪੰਥ ਦੇ ਅੱਗੇ ਹਵਾਲੇ ਕਰ ਦਿੱਤੀਆਂ। ਉਸ ਵੇਲੇ ਭਾਈ ਸਾਹਿਬ ਵਿਰੁੱਧ ਹੋ ਚੁੱਕੇ ਸਨ। ਇੱਕ ਸੀਨ ਉਸ ਵੇਲੇ ਮੂਵੀਆਂ ਹੁੰਦੀਆਂ ਤਾਂ ਅੱਜ ਸਾਰੀ ਦੁਨੀਆਂ ਦੇਖਦੀ ਕਿ ਭਾਈ ਸੰਤੋਖ ਸਿੰਘ ਦਾ ਸਨਮਾਨ ਕਿੰਨਾ ਹੋਇਆ ਸੀ। ਬਿਰਧ ਅਵਸਥਾ ਵਿੱਚ ਜਦੋਂ ਗੁਰਪ੍ਰਤਾਪ ਸੂਰਤ ਗ੍ਰੰਥ ਜੀ ਦੀ ਕਥਾ ਚੱਲਦੀ ਹੈ, ਭਾਈ ਸਾਹਿਬ ਜੀ ਆਪਣੇ ਪੁੱਤਰ ਦੇ ਸੀਸ ਤੇ ਗ੍ਰੰਥ ਰੱਖ ਕੇ, ਬਿਰਧ ਅਵਸਥਾ ਸੀ, ਉਹਦੇ ਮੋਢੇ ਤੇ ਹੱਥ ਰੱਖ ਕੇ ਤੁਰ ਰਹੇ ਸਨ। ਉਹਨਾਂ ਦੇ ਦਰਸ਼ਨ ਕਰਨ ਵਾਲਿਆਂ ਦੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਏਡੀ ਵੱਡੀ ਭੀੜ ਲੱਗੀ ਹੋਈ ਸੀ ਕਿ ਭਾਈ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਲੋਕ ਪੰਗਤ ਲਾਈਨ ਖੜੇ ਸਨ ਵੀ ਤੁਰੇ ਜਾਂਦੇ ਭਾਈ ਸੰਤੋਖ ਸਿੰਘ ਦੇ ਦਰਸ਼ਨ ਹੋ ਜਾਣ। ਉਹ ਭਾਈ ਸਾਹਿਬ ਦੇ ਆਖਰੀ ਦਰਸ਼ਨ ਸਨ, ਉਦੋਂ ਦੋ ਤਿੰਨ ਮਹੀਨੇ ਬਾਅਦ ਚੜ੍ਹਾਈ ਕਰ ਰਹੇ। ਜਦੋਂ ਸਿੰਘ ਸਾਹਿਬ ਨੇ ਪੁੱਛਿਆ ਕਿ ਭਾਈ ਸਾਹਿਬ ਜੀ ਦੱਸੋ ਅਰਦਾਸ ਕੀ ਕਰਨੀ ਹੈ, ਤਾਂ ਭਾਈ ਸਾਹਿਬ ਜੀ ਨੇ ਬੈਰਾਗ ਵਿੱਚ ਸਜਲ ਅੱਖਾਂ ਨਾਲ ਬੈਰਾਗ ਦੇ ਹੰਝੂ ਭਰੇ ਹੋਏ ਸਨ, ਕਹਿਣ ਲੱਗੇ ਜੀ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਦੇ ਹੋ, ਇਹ ਜਿਹੜੀ ਮੇਰੀ ਲਿਖਤ ਹੈ ਇਹਦੇ ਉੱਤੇ ਮੇਰੀ ਸੰਤਾਨ ਦਾ ਕੋਈ ਅਧਿਕਾਰ ਨਹੀਂ, ਅੱਜ ਤੋਂ ਪੰਥ ਦਾ ਹੈ। ਸਿੰਘ ਸਾਹਿਬ ਨੇ ਕਿਹਾ ਭਾਈ ਸਾਹਿਬ ਗੁਰੂ ਰਾਮਦਾਸ ਦੇ ਦਰ ਤੇ ਕੁਝ ਆਪਣੇ ਲਈ ਵੀ ਮੰਗ ਲਓ, ਕੁਛ ਪੰਥ ਦੇ ਵਾਲੇ ਹੈ, ਕਹਿਣ ਲੱਗੇ ਮੇਰੇ ਤੇ ਮੇਰੀ ਔਲਾਦ ਲਈ ਜਾਂਚਣਾ ਕਰੋ ਵੀ ਮੇਰੇ ਖਾਨਦਾਨ ਦੇ ਕਦੇ ਸਿੱਖੀ ਨਾ ਕਰਦੇ, ਸਿੱਖੀ ਗੱਲ ਮੰਨਦੇ। ਭਾਈ ਸਾਹਿਬ ਦੀ ਰਚਨਾ ਜਦੋਂ ਪੜ੍ਹਦੇ ਹਾਂ ਕਿੰਨੀ ਨਿਸ਼ਠਾ ਹੈ, ਗੁਰੂ ਸਾਹਿਬ ਤੇ ਕਿੰਨਾ ਵਿਸ਼ਵਾਸ ਹੈ। ਕਦੇ ਉਹ ਪ੍ਰੇਮ ਦੇ ਵਿੱਚ ਆ ਕੇ ਕਹਿੰਦੇ ਨਾ, ਇਹ ਗ੍ਰੰਥ ਲਿਖਦੇ ਨੇ ਤੇ ਨਾਲ ਗੁਰੂ ਤੋਂ ਮਾਫੀ ਮੰਗਦੇ ਆ, ਭੂਲ ਜੋ ਚੂਕ ਪਈ ਮਨ ਤੇ ਹੋਰ ਕਿੰਕਰ ਸੋ ਤੋਂ ਤੇ ਬਖਸਾਵਤ, ਮੈਂ ਦਾਸ ਹਾਂ ਜੇ ਮੇਰੇ ਕੋਲੋਂ ਭੁੱਲ ਚੁੱਕ ਹੋਈ ਹੈ ਮੈਂ ਬਖਸ਼ਾਉਂਦਾ, ਬਖਸ਼ ਦਿਓ ਮੰਦਾ। ਭੂਲ ਜੋ ਚੂਕ ਪਈ ਮਨ ਤੇ ਹੋਰ ਕਿੰਕਰ ਸੋ ਤੋਂ ਤੇ ਬਖਸਾਵਤ, ਲਾਜ ਰੱਖੋ ਨਿਜ ਨਾਮੇ ਤੇ। ਤੁਸੀਂ ਆਪਣੇ ਨਾਮ ਦੀ ਲਾਜ ਰੱਖਿਓ। ਸਿੱਖ ਨੇ ਤੁਮਰੋ ਜਗ ਮਾਹੇ ਕਹਾਵਤ, ਮੈਨੂੰ ਲੋਕੀ ਗੁਰੂ ਕਾ ਸਿੱਖ ਕਹਿੰਦੇ ਹੈ। ਤੁਸੀਂ ਆਪਣੇ ਨਾਮ ਦੀ ਲਾਜ ਰੱਖਿਓ ਮਾਂ, ਸਿੱਖ ਮੈਂ ਤੁਮਰੋ ਜਗ ਮਾਹੇ ਕਹਾਵਤ, ਤੋ ਬਖਸ਼ਿੰਦ ਸਦਾ ਸੁਖਦਾਇਕ, ਮੈਨੂੰ ਵਿਸ਼ਵਾਸ ਹੈ ਤੂੰ ਬਖਸ਼ੇਂਦਰੀ ਹੈ, ਸਦਾ ਸੁੱਖਾਂ ਦਾ ਦਾਤਾ ਹੈ, ਸੁੱਖ ਦੇਣ ਵਾਲਾ ਹੈ। ਤੂੰ ਬਖਸ਼ਿੰਦ ਸਦਾ ਸੁਖਦਾਇਕ, ਮੋਹ ਮਨ ਵਿੱਚ ਨਹੀਂ ਦਿਖੇ ਛੜਕਾ, ਮੇਰੇ ਕੋਲੋਂ ਤਾਂ ਹਾਲ ਤੱਕ ਵਿਸ਼ੇ ਵੀ ਨਹੀਂ ਛੁੱਟੇ। ਲੋਹ ਤੇ ਹੇਮ, ਅਰਿੰਡ ਤੇ ਚੰਦਨ, ਲੋਹੇ ਦਾ ਸੋਨਾ ਬਣਾਉਣਾ, ਰਿੰਡ ਦਾ ਚੰਦਨ ਬਣਾ ਲੈਣਾ, ਇਹ ਤੇਰੀ ਹੀ ਕਰਾਮਾਤ ਹੈ। ਰਿੰਡ ਦੀ ਤਰ੍ਹਾਂ ਨਿਕੰਮੇ ਜਿਹੜੇ ਲੋਕ ਸਨ, ਔਰ ਲੋਹੇ ਦੀ ਨਿਆਈ ਭਇਆ ਮੂਰ ਕੰਚਨ ਫਿਰ ਹੋਵੇ ਜੇ ਕੋਈ ਮਿਲੈ ਤਨੇਹਾ। ਲੋਹ ਤੇ ਹੇਮ, ਰਿੰਡ ਤੇ ਚੰਦਨ, ਮਾਨੁਕ ਤੇ ਸੁਰ ਤੋਂ ਹੀ ਬਣਾਵਤ, ਮਨੁੱਖਾਂ ਤੋਂ ਦੇਵਤੇ ਬਣਾਉਣ ਦੀ ਕਰਾਮਾਤ ਤੇਰੀ ਹੀ ਹੈ। ਇਹ ਭਾਈ ਸੰਤੋਖ ਸਿੰਘ ਦੀ ਰਚਨਾ। ਨਾਸਤਕ ਭਾਵਨਾ ਫੈਲਦੀ ਜਾ ਰਹੀ ਹੈ ਤੇ ਸਿੱਖੀ ਦੇ ਵਿੱਚ ਹਮਲੇ ਤਾਂ ਹੋਰ ਵੀ ਬਹੁਤ ਹੋ ਰਹੇ ਹਨ, ਪਰ ਦੋ ਹਮਲੇ ਤਾਂ ਬੜੇ ਘੱਟ ਪ੍ਰਸਿੱਧ ਹੋ ਗਏ। ਇੱਕ ਪਖੰਡੀ ਲੋਕਾਂ ਦਾ ਹਮਲਾ, ਇੱਕ ਨਾਸਤਕ ਲੋਕਾਂ ਦਾ। ਇਸ ਕਰਕੇ ਭਾਈ ਨਾਸਤਕ ਭਾਵਨਾ ਤਾਂ ਹੁਣ ਭਾਈ ਸੰਤੋਖ ਸਿੰਘ ਦੀ ਰਚਨਾ ਨੂੰ ਔਰ ਭਾਈ ਸੰਤੋਖ ਸਿੰਘ ਨੂੰ ਬਾਹਮਣਵਾਦ ਕਹਿਣ ਲੱਗ ਪਏ। ਬਾਹਮਣਵਾਦ ਇਹ ਸਿੱਖੀ ਦੀ ਸੋਚ ਨਹੀਂ, ਇੱਕ ਨਾਸਤਕ ਸੋਚ ਐਸਾ ਕਹਿ ਸਕਦੇ ਹੈ। ਇਹ ਤਾਂ ਪ੍ਰਮਾਣਿਤ ਗ੍ਰੰਥ ਹੈ, ਇਸ ਕਰਕੇ ਆਓ ਇਤਵਾ ਕੀ ਅਗਰ ਮੈਂ ਆਪ ਜੀ ਨੂੰ ਬੇਨਤੀ ਕਰਾਂਗਾ, ਜੋ ਸਰੋਤਾ ਜਨ ਗੁਰੂ ਦੀ ਹਜ਼ੂਰੀ ਵਿੱਚ ਬੈਠੇ ਹੋ ਅਥਵਾ ਦੂਰ ਦੁਰਾਡੇ ਬੈਠੇ ਆਵਾਜ਼ ਸੁਣ ਰਹੇ ਹੋ, ਕਿ ਜਿੱਥੇ ਕਥਾ ਚੱਲ ਰਹੀ ਹੈ ਇਹ ਕਥਾ ਬਾਰੇ ਦੋ ਸ਼ਬਦ ਕਹਿਣੇ ਬਣਦੇ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਜਿਹੜੀ ਭਾਈ ਸਾਹਿਬ ਨੇ ਕਥਾ ਲਿਖੀ ਹੈ ਨਾ, ਬਹੁਤ ਵੱਡਾ ਵਿਸਥਾਰ ਹੈ ਇਹਦਾ ਕਥਾ। ਇਹੋ ਜਿਹੀਆਂ ਪੋਥੀਆਂ ਜਿਹੜੀ ਸਾਹਮਣੇ ਪ੍ਰਕਾਸ਼ ਹੈ, 14 ਪੋਥੀਆਂ ਨੇ। ਇਹਨਾਂ 14 ਪੋਥੀਆਂ ਵਿੱਚ ਕੇਵਲ ਪੰਜਵੀਂ ਰੁੱਤ ਦੇ 10 ਅਧਿਆਇ, ਜਿਹਦੇ ਵਿੱਚੋਂ 4 ਪਿੱਛੇ ਹੋ ਚੁੱਕੇ ਨੇ, ਪੰਜਵਾਂ ਅਧਿਆਇ ਜਿਹੜਾ ਹੈ ਉਹ ਸਾਰਸੰਗ ਜੀ ਅੱਗੇ ਚੱਲ ਰਿਹਾ। ਯਾਨੀ ਜਿਹੜੇ ਅਧਿਆਇ ਚੱਲਦੇ ਹੈ 40 ਤੋਂ 50 ਤੱਕ, ਪੰਜਵੀਂ ਰੁੱਤ 41 ਤੋਂ ਸ਼ੁਰੂ ਹੋ ਕੇ 50 ਤੱਕ ਜਿਹੜੇ 10 ਅਧਿਆਇ ਹਨ, ਕਿ ਇਹ ਦੱਸ ਰਿਹਾ, ਪਹਿਲੀ ਗੱਲ ਹਰ ਇੱਕ ਗਿਆਨੀ ਦੇ ਕਰਨ ਦੀ ਨਹੀਂ ਹੈ, ਇਸੇ ਕਰਕੇ ਜਿਹੜੇ ਸੰਪਰਦਾ ਦੇ ਗਿਆਨੀ ਨਹੀਂ ਹਨ, ਆਪੋ ਗਿਆਨੀ ਬਣੇ ਹੋਏ ਹੈ, ਤੇ ਉਹਨਾਂ ਨੇ ਪੂਰੀ ਇੱਕ ਚੁਟਕੀ ਭਰ ਕੇ ਇਹ ਨਹੀਂ 10 ਅਧਿਆਇ ਇਕੱਠੇ ਇਹਦੇ ਪੰਨੇ ਥੱਲੇ ਪੈਂਦੇ ਉਹਨਾਂ ਨੂੰ। ਜੇ ਸੰਗਤਾਂ ਕਹਿਣ, ਪ੍ਰਬੰਧਕ ਕਹਿਣ ਵੀ ਤੁਸੀਂ ਇਹ 10 ਅਧਿਆਇ ਦੀ ਕਥਾ ਐਡਾ ਵੱਡਾ ਸ਼ਰਪਾ ਕਿਉਂ ਮਾਰ ਦਿੱਤਾ, ਉਹ ਕਹਿੰਦੇ ਜੀ ਇਹ ਸਾਰਾ ਬਾਹਮਣ ਬਾਦ ਹੈ, ਅਸੀਂ ਇਹਦੀ ਕਥਾ ਨਹੀਂ ਕਰਦੇ, ਇਹਦੇ ਵਾਸਤੇ ਛੁੱਟਣ ਦਾ ਬਹੁਤ ਵਧੀਆ ਤਰੀਕਾ ਇਹ ਹੀ ਹੈ, ਕਿਉਂਕਿ ਔਖਾ ਕੰਮ ਹੈ। ਜੇ ਕਹਿਣ ਵੀ ਸਾਨੂੰ ਇਹਦੀ ਕਥਾ ਨਹੀਂ ਆਉਂਦੀ ਫਿਰ ਤਾਂ ਫਸ ਗਏ ਕਿ ਤੁਸੀਂ ਗਿਆਨੀ ਕਹਿ ਦਿਓ, ਜਦੋਂ ਕਹੇ ਤਾਂ ਬਾਹਮਣ ਬਾਦ ਨਾਲੇ ਆਪਣੀ ਲੱਤ ਉੱਤੇ ਰਹਿ ਗਈ, ਇਹ ਤਾਂ ਪੂਰਾ ਖਾਲਸਾ ਹੈ ਜੀ, ਇਹ ਬਾਹਮਣ ਬਾਦ ਦੀ ਕਥਾ ਨਹੀਂ ਕਰਦਾ। ਭਾਈ ਸੰਤੋਖ ਸਿੰਘ ਨੂੰ ਨੀਵਾਂ ਰਖਾ ਗਿਆ, ਇਹ ਕਥਾ ਕੀ ਹੈ? ਇਹ ਕਥਾ ਅਨੰਦਪੁਰ ਸਾਹਿਬ ਹੋਈ। ਕੀ ਅਨੰਦਪੁਰ ਸਾਹਿਬ ਬਾਹਮਣ ਰਹਿੰਦੇ ਸੀ? ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਦਰਬਾਰ ਲੱਗਿਆ ਹੋਇਆ, ਗਿਆਨੀ ਸਿੰਘਾਂ ਨੇ ਦੱਸਿਆ ਹੋਊਗਾ ਜਿਨ੍ਹਾਂ ਨੇ ਪਹਿਲਾਂ ਮੇਰੇ ਚਾਰ ਅਧਿਆਇ ਜਿੱਥੋਂ ਸ਼ੁਰੂ ਹੋਏ। ਗੁਰਸਿੱਖਾਂ ਨੇ ਬੇਨਤੀ ਕੀਤੀ ਗਰੀਬ ਨਿਵਾਰ ਕਰਮੀ ਕਿਰਪਾ ਸ਼ਬਦ, ਇਹ ਅਸੀਂ ਕਰਮ ਬਾਰੇ ਸਮਝਣਾ ਚਾਹੁੰਦੇ ਹਾਂ, ਕਰਮ ਕੀ ਹੈ? ਮਹਾਰਾਜ ਆਪਣੇ ਭਾਣੇ ਦੇ ਮਾਲਕ ਨੇ, ਕਹਿਣ ਲੱਗੇ ਗੁਰਸਿੱਖੋ ਵੀ ਮੈਂ ਆਪਣੇ ਵੱਲੋਂ ਤੁਹਾਡੇ ਇਹ ਸਵਾਲਾਂ ਦਾ ਉੱਤਰ ਦੇਣ ਵਾਸਤੇ ਭਾਈ ਦਇਆ ਸਿੰਘ ਨੂੰ ਯਤ ਕਰਦਾ, ਉਹ ਤੁਹਾਡੇ ਸਵਾਲਾਂ ਦਾ ਉੱਤਰ ਦੇਣ। ਪਰ ਤੁਹਾਨੂੰ ਮੇਰਾ ਇਹ ਕਹਿਣ ਹੈ ਕਿ ਤੁਸੀਂ ਇਹ ਸ਼ੰਕਾ ਨਹੀਂ ਕਰਨੀ ਵੀ ਇਹ ਭਾਈ ਦਇਆ ਸਿੰਘ ਸੁਣਾ ਰਿਹਾ, ਮਹਾਰਾਜ ਨੇ ਕਿਉਂ ਨਹੀਂ ਸੁਣਾਇਆ? ਇਤਿਹਾਸ ਵਿੱਚ ਜ਼ਿਕਰ ਹੈ, ਸ਼੍ਰੀ ਮੁਖ ਤੇ ਸਭ ਹੋਣ ਬਖਾਨਾ, ਸਾਰਿਆਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇਉਂ ਕਿਹਾ, ਦਇਆ ਸਿੰਘ ਮਮਰੂਪ ਮਹਾਨਾ, ਭਾਈ ਦਇਆ ਸਿੰਘ ਮੇਰਾ ਰੂਪ ਹੈ, ਜੋ ਕੁਝ ਕਹੂਗਾ ਉਹ ਮੇਰੇ ਵੱਲੋਂ ਕਹੂਗਾ, ਪਰ ਇਉਂ ਸਮਝ ਲੈਣਾ ਕਿ ਮੈਂ ਹੀ ਕਹਿ ਰਿਹਾ। ਇਹ ਕਹਿ ਕੇ ਸਤਿਗੁਰੂ ਜੀ ਮਹਿਲਾਂ ਨੂੰ ਚਲੇ ਗਏ। ਭਾਈ ਦਇਆ ਸਿੰਘ ਦੇ ਦੁਆਲੇ ਸੰਗਤਾਂ, ਗੁਰਸਿੱਖ, ਭਾਈ ਸਾਹਿਬ ਕਿੱਡੇ ਭਾਗਾਂ ਵਾਲੇ ਹੋ, ਗੁਰੂ ਗੋਬਿੰਦ ਸਿੰਘ ਨੇ ਤਾਂ ਸਾਕਸ਼ਾਤ ਹੀ ਇਹ ਕਹਿ ਦਿੱਤਾ, ਦਇਆ ਸਿੰਘ ਮੇਰਾ ਰੂਪ ਹੈ। ਭਾਈ ਦਇਆ ਸਿੰਘ ਜੀ ਅੱਖਾਂ ਭਰ ਕੇ ਵਿਰਾਗ ਵਿੱਚ ਆ ਕੇ ਕਹਿਣ ਲੱਗੇ, ਗੁਰਸਿੱਖੋ ਮੈਂ ਤਾਂ ਗੁਰੂ ਗੋਬਿੰਦ ਸਿੰਘ ਦੀ ਕਠਪੁਤਲੀ ਹਾਂ, ਪੁਤਲੀਆਂ ਦਾ ਤਮਾਸ਼ਾ ਹੈ ਖਿਲਾਵਨਹਾਰ ਹੋ ਜਾਣਾ, ਕਾਟ ਦੀ ਪੁਤਲੀ ਕਹਾਂ ਕਰੇ ਵਿਚਾਰੀ, ਖਿਲਾਵਨਹਾਰ ਹੋ ਜਾਣਾ, ਮੈਂ ਕੁਛ ਨਹੀਂ ਸੁਣਾ ਸਕਦਾ, ਜੋ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਿਰਪਾ ਕਰਨਗੇ ਉਹ ਮੈਂ ਤੈਨੂੰ ਪੜ੍ਹ ਕੇ ਸੁਣਾ ਦੇਣਾ। ਉਸ ਵੇਲੇ ਫਿਰ ਭਾਈ ਸਾਹਿਬ ਜੀ ਨੇ ਇਹ ਕਥਾ ਆਰੰਭ ਕੀਤੀ ਹੈ, ਤੇ ਇਹ ਕਥਾ ਜਿਹਦੇ ਵਿੱਚ ਵਿਸ਼ੇਸ਼ ਕਰਕੇ ਕਈ ਪੱਖ ਹਨ, ਇਹਦੇ ਵਿੱਚ ਨਿਰੋਲ ਵਿਦਾਂਤ ਹੈ। ਵਿਦਾਂਤ ਦਾ ਨਾਮ ਲੈਂਦੇ ਹਾਂ ਸਾਡੇ ਕੁਝ ਅਣਜਾਣ ਵੀ ਘਬਰਾ ਦਿੰਦੇ, ਇਹ ਪਤਾ ਨਹੀਂ ਕੀ ਬੁਲਾ ਹੈ, ਇਹ ਪਤਾ ਨਹੀਂ ਬਾਹਮਣਾਂ ਦੀ ਉਹ ਕੋਈ ਵਸਤੂ ਹੈ। ਵਿਦਾਂਤ ਦਾ ਮਤਲਬ ਹੈ ਗਿਆਨ, ਜਿੱਥੇ ਨਿਰੋਲ ਵਿਦਾਂਤ ਦੀ ਵਿਚਾਰ ਹੈ ਉਹਦਾ ਅਰਥ ਹੈ ਨਿਰੋਲ ਗਿਆਨ ਦੀ ਕਥਾ ਹੈ, ਜਿਹਦੇ ਵਿੱਚ ਦੂਸਰੀ ਕੋਈ ਬਾਤ ਨਹੀਂ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਇਹਨਾਂ ਵਾਕਾਂ ਨੂੰ ਵਿਦਾਂਤ ਕਿਹਾ ਜਾਂਦਾ ਹੈ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਇਹ ਵਿਦਾਂਤ ਹੈ। ਕਾਹੇ ਦੇ ਮਨ ਭੋਜਨ ਜਾਏ, ਸਰਵ ਨਿਵਾਸੀ ਸਦਾ ਲੀਪਾ ਤੋਹੀ ਸੰਗ ਸਮਾਏ, ਭੋਗ ਮਦ ਜਿਉਂ ਵਾਸ ਬਸਤ ਹੈ ਮੁਕਰਮ ਹੈ ਜੈਸੇ ਸ਼ਾਈ, ਤੈਸੀ ਹਰ ਵਸੈ ਨਿਰੰਤਰ ਘਾਟੀ ਕੋ ਜੁਗ। ਇਹ ਵਿਧਾਨ ਤੈਸਾ, ਵਿਧਾਨ ਦਾ ਅਰਥ ਹੀ ਗਿਆਨ ਹੈ। ਇਹ 10 ਅਧਿਆਰ ਨਿਰੋਲ ਗਿਆਨ ਦੇ ਹਨ। ਇਹਦੇ ਵਿੱਚ ਕਰਮ ਕਥਾ, ਕਰਮ ਕਿਵੇਂ ਬਣਦਾ ਹੈ, ਕਰਮ ਕਿੰਨੇ ਪ੍ਰਕਾਰ ਦਾ ਹੈ, ਸੰਚਿਤ ਪ੍ਰਲਬਧ ਕਿਰਿਆਮਾਨ, ਤੇ ਕਰਮ ਨਸ਼ਟ ਕਿਵੇਂ ਹੁੰਦਾ ਹੈ, ਬ੍ਰਹਮ ਗਿਆਨ ਹੋਣ ਤੋਂ ਕਿਵੇਂ ਖਿਹੜਾ ਛੁੱਟਦਾ ਹੈ, ਇਹ ਸਾਰੀਆਂ ਕਥਾਵਾਂ ਪਿੱਛੇ ਰਹਿ ਚੁੱਕੀਆਂ। ਜਿੱਥੋਂ ਵੀ ਜਾ ਅੱਗੇ ਚੱਲ ਰਹੀ ਹੈ, ਇਹਦੇ ਵਿੱਚ ਸਾਧ ਸੁਜੀ ਨਿਰੋਲੀ ਗਿਆਨ ਦੀ ਵਿਚਾਰ ਹੈ। ਪਿੱਛੇ ਗਿਆਨੀ ਸਿੰਘ ਸਾਹਿਬਾਨ ਨੇ ਆਪ ਜੀ ਨੂੰ ਪਿਛਲਾ ਦਿਹਾਤ ਬਹੁਤ ਜਿਹਦੇ ਵਿੱਚ ਆਤਮਿਕ ਵਿਚਾਰ ਤੇ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਖੋਲੀਆਂ ਗਈਆਂ, ਉਹ ਵੇਰਵੇ ਸਹਿਤ ਆਪ ਜੀ ਨੇ ਸਰਵਣ ਕੀਤੀਆਂ ਤੇ ਹੁਣ ਇਸ ਤੋਂ ਅੱਗੇ ਹੈ। ਜਿਸ ਪ੍ਰਕਾਰ ਗੁਰੂ ਕੈਸਾ ਹੁੰਦਾ ਹੈ ਆਚਾਰੀਆ, ਔਰ ਸਿੱਖ ਕੈਸਾ ਹੋਵੇ, ਸਿੱਖ ਦੇ ਕੋਲ ਕਿਹੜੇ ਸਾਧਨ ਚਾਹੀਦੇ ਨੇ ਜਿਹੜੇ ਕਰਕੇ ਉਹ ਗਿਆਨ ਦਾ ਅਧਿਕਾਰੀ ਕਿਹਾ ਜਾਵੇ, ਤੇ ਉਪਦੇਸ਼ ਕੀ ਹੈ, ਵਰਣ ਆਸ਼ਰਮ ਕੀ ਹਨ, ਇਹ ਸਾਰਾ ਕੁਛ ਇਸ ਅਧਿਆਇ ਵਿੱਚ ਇਹਨਾਂ ਸਵਾਲਾਂ ਦੇ ਜਵਾਬ ਆਉਣੇ ਹੈ। ਇਹ 10 ਅਧਿਆਇ ਜਿੰਨਾ ਚਿਰ ਸੰਪੂਰਨ ਨਹੀਂ ਹੋ ਜਾਂਦੇ, ਇਹ ਤਾਂ ਬਾਤ ਜ਼ਰੂਰ ਹੈ ਵੀ ਹਰ ਇੱਕ ਦੇ ਸਰਵਣ ਕਰਨ ਵਾਲੀ ਕਥਾ ਤਾਂ ਹੈ ਨਹੀਂ। ਇਹ ਜਿਹੜੇ ਨਿੱਤ ਦੀ ਕਥਾ ਸੁਣਦੇ ਆਦੀ ਨੇ, ਸੂਝ-ਬੂਝ ਦਾ ਵਾਲੇ ਨੇ, ਤੇ ਕੁਛ ਨਾਮ ਅਭਿਆਸੀ ਹਨ, ਤੇ ਕੁਝ ਗਿਆਨ ਦੀਆਂ ਗੱਲਾਂ, ਕਿਉਂਕਿ ਗਿਆਨ ਨਾਲ ਗੱਲੀ ਢੂੰਡੀ ਹੈ। ਕਥਨਾ ਕਰੜਾ ਸਾਰ, ਇਹ ਕਰੜਾ ਸਾਰ ਹੈ ਜਿਹੜਾ, ਇਹ ਉਹ ਕਥਾ ਹੈ। ਸੋ ਆਓ ਮਨ ਵਿਖੀ ਪਗਰ ਕਰੋ। ਪਹਿਲਾਂ ਗੁਰੂ ਤੇ ਸਿੱਖ, ਇਹ ਦੋ ਸ਼ਬਦਾਂ ਦੀ ਵਿਆਖਿਆ, ਗੁਰੂ ਕੈਸਾ ਹੁੰਦਾ ਹੈ ਅਤੇ ਸਿੱਖ ਕੈਸਾ ਹੁੰਦਾ ਹੈ। ਆਓ ਜਿਸ ਪ੍ਰਕਾਰ ਵਿਚਾਰ ਆ ਰਹੀ ਹੈ, ਨਾਂ ਦੇ ਪਦ ਹੈ। ਸੋ ਜਿਸ ਪ੍ਰਕਾਰ ਵਿਚਾਰ ਆ ਰਹੀ ਹੈ, ਸੁਣਨਾ ਕਰੋ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ, ਗੁਰੂ ਈਸ਼ਰ ਮੂਰਤ ਗਿਆਨ ਕੀ, ਸਿੱਖ ਸੰਸਾਰ ਤੇ ਪਾਰ। ਸੋ ਸਤਿਗੁਰੂ ਉਤਮ ਅਧਿਕ ਇਤਰ ਗੁਰੂ ਵਿਵਹਾਰ।
ਇਸ ਦੋਹਰੇ ਦੇ ਅੰਦਰ ਗੁਰੂ ਔਰ ਸਿੱਖ ਦੋਨਾਂ ਦੀ ਗੱਲ ਕੀਤੀ ਗਈ। ਕਹਿੰਦੇ ਗੁਰੂ ਕੈਸਾ ਹੋ, ਕਹਿੰਦੇ ਗੁਰੂ ਉਹ ਹੋ ਜਿਹੜਾ ਜਿਸ ਦੀ ਸਿੱਖਿਆ ਲੈ ਕੇ ਅਨਵੇਦ ਨਾਲ ਚੱਲਦਾ ਸਿੱਖ ਸੰਸਾਰ ਤੇ ਪਾਰ, ਜਿਹਦੀ ਸ਼ਕਤੀ ਦੇ ਨਾਲ, ਜਿਹਦੀ ਗਿਆਨ ਕਲਾ ਦੇ ਨਾਲ ਸਿੱਖ ਜਿਹੜਾ ਹੈ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਏ। ਸੰਸਾਰ ਸਮੁੰਦਰ ਦੇ ਵਿੱਚ ਡੁੱਬੇ ਨਾ, ਤੇ ਇਸ ਪ੍ਰਕਾਰ ਭਾਈ ਇਹ ਗੁਰੂ ਦੇ ਵਿੱਚ ਸ਼ਕਤੀ ਹੈ। ਸੰਸਾਰ ਸਮੁੰਦੇ ਤਾਰ ਗੋਬਿੰਦੇ, ਉਹ ਸੰਸਾਰ ਤੋਂ ਤਾਰਨ ਵਾਲਾ ਹੈ, ਗੁਰੂ ਤਾਰਨਹਾਰ ਹੈ। ਚਰਨ ਗੋਬਿੰਦ ਪ੍ਰਭ ਦੇ, ਜੋ ਆਪਣੇ ਚਰਨਾਂ ਦਾ ਜਹਾਜ਼ ਸਿੱਖ ਨੂੰ ਦੇ ਕੇ ਆਪਣੇ ਉਪਦੇਸ਼ ਦੇ ਜਹਾਜ਼ ਵਿੱਚ ਬਿਠਾ ਕੇ ਸਿੱਖ ਨੂੰ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੰਦਾ ਹੈ। ਇਸ ਕਰਕੇ ਸਿੱਖ ਸੰਸਾਰ ਤੋਂ ਪਾਰ ਹੋਵੇ ਤੇ ਸੋ ਸਤਿਗੁਰ ਉੱਤਮ ਅਧਿਕ, ਜਿਹੜਾ ਸਿੱਖ ਨੂੰ ਸੰਸਾਰ ਤੋਂ ਡੁੱਬਦੇ ਨੂੰ ਪਾਰ ਕਰ ਲਵੇ, ਉਹਦੀ ਬੁੱਧ ਰੂਪ ਬਾਂਹ ਫੜ ਲਵੇ, ਉਹਦਾ ਮਨ ਰੂਪ ਹੱਥ ਫੜ ਲਵੇ, ਉਹਨੂੰ ਕਹਿੰਦੇ ਕਰ ਗਹਿ ਦੀਨੀ ਪਾਰ ਬ੍ਰਹਮ, ਮਨ ਰੂਪੀ ਹੱਥ ਪਕੜ ਲਵੇ ਆਪਣੇ ਗਿਆਨ ਹੱਥਾਂ ਦੇ ਨਾਲ। ਤੇ ਐਸਾ ਜਿਹੜਾ ਗੁਰੂ ਹੈ, ਸੋ ਸਤਿਗੁਰ ਉੱਤਮ ਅਦਕ, ਤੇ ਉਹ ਅਦਕ ਵੀ ਬਹੁਤੇ ਉੱਤਮ ਐਸਾ ਹੈ ਕਹਿੰਦੇ ਉਹ ਗੁਰੂ ਈਸ਼ਵਰ ਦਾ ਸਰੂਪ ਨਹੀਂ ਜਾਣੋ, ਈਸ਼ਵਰ ਸਰੂਪ ਹੈ ਤੇ ਜਿੱਥੇ ਈਸ਼ਵਰ ਸਰੂਪ ਹੈ ਇਹਦੇ ਪ੍ਰਮਾਣ ਬਣਬਾਣੀ ਦੇ ਵਿੱਚ ਵੀ ਹਨ, ਗੁਰ ਪਰਮੇਸ਼ਰ ਏਕ ਹੈ, ਸਭ ਨੇ ਰਹਿ ਸਮਾਏ, ਨਾਨਕ ਸੋਧੇ ਸਿਮਰਤ ਵੇਦ ਪਾਰ ਗ੍ਰਹਿਣ ਗੁਰ ਨਾਹੀ ਭੇਦ, ਬ੍ਰਹਮ ਗਿਆਨ ਦਾ ਦਾਤਾ ਤੇ ਉਹ ਈਸ਼ਵਰ ਦਾ ਸਰੂਪ ਹੀ ਜਾਣ ਤੇ ਐਸਾ ਜਿਹੜਾ ਗੁਰੂ ਹੈ ਉਹ ਤਾਂ ਗੁਰੂ ਦੇ ਕਹਾਉਣ ਦੇ ਯੋਗ ਵੀ ਹੈ। ਇੱਧਰ ਇਸ ਪ੍ਰਕਾਰ ਦੇ ਗੁਰੂ ਨੂੰ ਛੱਡ ਕੇ ਤੇ ਇੱਧਰ ਗੁਰ ਵਿਵਹਾਰ, ਬਾਕੀ ਤਾਂ ਕਹਾਉਣ ਮਾਤਰ ਗੁਰੂ ਹਨ, ਵਿਵਹਾਰ ਗੁਰੂ ਕੌਣ ਦਾ ਰਿਵਾਜ ਹੀ ਚੱਲਿਆ ਹੋਇਆ, ਗੁਰੂ ਬਣੇ ਹੋਏ ਪਰ ਗੁਰੂ ਦੇ ਲਾਇਕ ਨਹੀਂ ਹਨ, ਗੁਰੂ ਪਦ ਦਾ ਨਿਰਾਦਰ ਹੈ ਉਹਨਾਂ ਵਾਸਤੇ। ਗੁਰਬਾਣੀ ਦੇ ਵਿੱਚ ਵੀ ਐਸਾ ਪ੍ਰਮਾਣ ਹੈ, ਗੁਰੂ ਸਦਾਏ ਅਗਿਆਨੀ ਅੰਧਾ, ਗੁਰੂ ਕਹਾ ਰਿਹਾ ਗਿਆਨ ਰੂਪ ਨੇਤਰ ਨਹੀਂ ਹੈ, ਅੰਨਾ ਹੈ, ਕਿਸ ਉਹ ਮਾਰਗ ਪਾਏ, ਜਿਹੜਾ ਖੁਦ ਅੰਨਾ ਪਤਾ ਦੂਸਰੇ ਨੂੰ ਰਸਤਾ ਕਿਵੇਂ ਦੱਸਦੇ ਹੋ, ਖੁਦ ਨੂੰ ਰਸਤਾ ਨਹੀਂ ਦਿਸਦਾ ਦੂਸਰੇ ਨੂੰ ਕਿਵੇਂ ਦੱਸੇਗਾ ਰਸਤਾ। ਇਸ ਵਾਸਤੇ ਫਿਰ ਕਿਹਾ ਹੈ ਗੁਰੂ ਜਿਨ੍ਹਾਂ ਕਾ ਅੰਧਲਾ, ਸਿੱਖ ਵੀ ਅੰਧੇ ਕਰਮ ਕਰੇ ਕੋਈ ਭਾਣੇ ਚੱਲਣ ਆਪਣੇ ਵਿੱਚ ਝੂਠ ਝੂਠ ਬੋਲੇ। ਕਬੀਰ ਸਾਹਿਬ ਨੇ ਇਸੇ ਕੱਚੇ ਗੁਰੂਆਂ ਦੀ ਮਨਮਤੀਏ ਪਖੰਡੇ ਗੁਰੂਆਂ ਦੀ ਆਪਣੀ ਰਚਨਾ ਵਿੱਚ ਗੱਲ ਕੀਤੀ, ਕਬੀਰ ਮਾਏ ਮੁੰਡੋ ਕਹੇ ਗੁਰੂ ਕੀ ਯਾਦ ਦੇ ਭਰਮ ਨਾ ਜਾਏ, ਆਪ ਡੁੱਬੇ ਚੌਬੇਦ ਮੈਂ ਚੇਲੇ ਦੀਏ ਬਹਾਏ। ਐਸਾ ਗੁਰੂ ਜਿਹੜਾ ਆਪ ਵੀ ਡੁੱਬਿਆ ਤੇ ਦੂਸਰੇ ਨੂੰ ਵੀ ਡੁੱਬੇ, ਉਹਦੇ ਚੇਲੇ ਵੀ ਰੁੜਨਗੇ ਨਾਲੇ ਤੇ ਆਪੇ। ਕਲਯੁਗ ਦੇ ਗੁਰੂ ਤਾਂ ਭਾਈ ਇਸੇ ਤਰ੍ਹਾਂ ਦੇ, ਪਰ ਗੁਰੂ ਕਹਾਉਣ ਦਾ ਰਿਵਾਜ ਦਿਨ ਪਰ ਦਿਨ ਜ਼ੋਰ ਫੜਦਾ ਜਾ ਰਿਹਾ ਹੈ। ਆਉਣ ਵਾਲੇ ਸਮੇਂ ਦੀ ਕੁਝ ਐਸੀ ਵਿਚਾਰ ਨਜ਼ਰ ਆ ਰਹੀ ਹੈ ਕਿ ਸਿੱਖ ਲੱਭਣਾ ਔਖਾ ਹੋ ਜਾਣਾ ਹੈ, ਗੁਰੂ ਵਾਲੇ ਹੋ ਜਾਣਾ। ਕਲਯੁਗ ਸਿੱਖ ਨਾ ਦਿਸੇ ਕੋਈ, ਸਭ ਕੋਈ ਗੁਰੂ ਕਹਾਵਾ ਹੈ ਤੇ ਸਿੱਖ ਜਗਤ ਦੇ ਅੰਦਰ ਇੱਕੋ ਹੀ ਗੁਰੂ ਹੈ ਜਿਸਨੇ 10 ਜਾਮੇ ਮਨੁੱਖੀ ਜਾਮੇ ਧਾਰਨ ਕੀਤੇ। ਗੁਰੂ ਜੋਤ ਉਹਨਾਂ 10 ਜਾਮਿਆਂ ਦੇ ਵਿੱਚ ਜਗ ਮਗਾਈ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਏ, ਤਾਂ ਤੇ ਅੰਗਦ ਕਹਿਓ ਤਤ ਸਿਓ ਤਤ ਮਿਲਾਇਓ, ਅੰਗਦ ਕਿਰਪਾ ਧਾਰ ਅਮਰ ਸਤਿਗੁਰ ਸਿਰ ਕੀਓ, ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮ ਹਿੰਦੀਓ, ਗੁਰੂ ਰਾਮਦਾਸ ਦਰਸ਼ਨ ਪਰਸ ਕਹਿ ਮਥਰਾ ਅੰਮ੍ਰਿਤ ਮਹਿਣ, ਮੂਰਤ ਪੰਚ ਪਰਵਾਨ ਪੁਰਖ ਗੁਰ ਅਰਜਨ ਵੇਖੋ। ਫਿਰ 10ਵੇਂ ਜਾਮੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਉਹ ਜੋਤ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ 5 ਪੈਸੇ ਨਾਰੀਅਲ ਧਰ ਕੇ ਮੱਥਾ ਟੇਕ ਦਿੱਤਾ, ਕੇਸਰ ਦਾ ਤਿਲਕ ਆਪਣੇ ਹੱਥੀ ਲਾ ਦਿੱਤਾ। ਇੱਥੇ ਫਿਰ ਗੁਰੂ ਤਾਗ ਜੀ ਦੀ ਬਾਤ, ਸਖਸ਼ੀ ਗੁਰੂ ਦੀ ਬਾਤ ਸਿੱਖ ਜਗ ਵੀ ਸਮਾਪਤ ਹੋਵੇ। ਬਾਕੀ ਜੋ ਛੋਟੇ ਛੋਟੇ ਕਿੱਤਿਆਂ ਨੂੰ ਸਿਖਾਉਣ ਵਾਲੇ ਨੇ ਉਹ ਕਿਸੇ ਕਿੱਤੇ ਦਾ ਗੁਰੂ ਹੋ ਸਕਦਾ, ਆਮ ਹੀ ਰਿਵਾਜ ਹੈ ਕਿਸੇ ਨੇ ਡਰਾਈਵਰੀ ਕਿਸੇ ਨੂੰ ਸਿੱਖੀ ਹੈ ਕਹਿੰਦਾ ਜੀ ਮੇਰਾ ਉਸਤਾਦ ਹੈ, ਸ਼ਬਦ ਕਹਿਣ ਤੋਂ ਸੰਕੋਚ ਕਰਦੇ ਹਾਂ ਕਿਉਂਕਿ ਗੁਰੂ ਮਾਨਿਓ ਗ੍ਰੰਥ ਦੀ ਗੱਲ ਹੈ, ਪਰ ਗੁਰੂ ਤੇ ਉਸਤਾਦ ਦਾ ਅੰਤਰਾ ਕੋਈ ਨਹੀਂ, ਭਾਸ਼ਾ ਦੀ ਫਰਕ ਹੈ। ਛੋਟੇ ਛੋਟੇ ਗੁਰੂ ਤਾਂ ਹੋ ਸਕਦੇ ਹੈ। ਦੱਤਾਤਰੇ ਨੇ 24 ਗੁਰੂ ਧਾਰਨ ਕੀਤੇ। ਗੁਰ ਇੱਕ ਸਤਸੰਗੀ ਪੂੰਜੀ ਦਾ ਨਾਂ ਹੈ ਜਿਹੜਾ ਸਿਧਾਂਤ ਨੂੰ ਖੋਲਣ ਵਾਸਤੇ ਤਰੀਕਾ ਦੱਸਣ ਵਾਲਾ ਹੈ। ਅਭੀ ਫਲਾਨੇ ਨੇ ਇਹ ਗੁਰ ਦੱਸ ਦਿੱਤਾ, ਤਰੀਕਾ ਦੱਸ ਦਿੱਤਾ। ਛੋਟੇ ਛੋਟੇ ਤਰੀਕੇ ਦੱਸਣ ਵਾਲੇ ਵੀ, ਕੋਈ ਗਾਇਕ ਦਾ ਗੁਰੂ ਹੋ ਗਿਆ, ਕੋਈ ਡਰਾਈਵਰੀ ਦਾ ਗੁਰੂ ਹੋ ਗਿਆ, ਕੋਈ ਕਿਸੇ ਹੋਰ ਕਾਸੇ ਦਾ ਹੋ ਗਿਆ, ਕੋਈ ਪਲੱਥੇ ਦਾ ਹੋ ਗਿਆ ਗੱਤਕਾ ਸਿੱਖਣ, ਉਹ ਵੀ ਉਸਤਾਦ ਤੋਂ ਬਿਨਾਂ ਨਹੀਂ ਸਿੱਖਿਆ ਜਾਂਦਾ। ਪਰ ਗੁਰੂ ਨਾਨਕ ਦੇ ਘਰ ਵਿੱਚ ਮੁਕਤੀ ਦਾ ਗੁਰੂ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹੈ, ਹੋਰ ਨਹੀਂ ਕੋਈ। ਸੋ ਇਸ ਕਰਕੇ ਗੁਰੂ ਦੀ ਜਿਹੜੀ ਪਰੰਪਰਾ ਹੈ, ਗੁਰੂ ਦੀ ਜਿਹੜੀ ਪਰਿਭਾਸ਼ਾ ਹੈ, ਗ੍ਰੀਕ ਧਾਤੂ ਤੋਂ ਇਹ ਸ਼ਬਦ ਬਣਿਆ ਹੋਇਆ। ਇਹ ਜਿਹੜੀ ਕਥਾ ਹੈ ਨਾ, ਇਹਦੇ ਵਿੱਚ ਇਹ ਨਹੀਂ ਆ ਵੀ ਇੱਕ ਅਧਿਆਰ ਵੀ ਕਰ ਦਿੱਤਾ ਜਾਂ ਦੋ ਅਧਿਆਰ ਕਰ ਦਿੱਤੇ। ਇਹ ਨਹੀਂ, ਇਹ ਕਥਾ ਨੇ ਤਾਂ ਬ੍ਰੇਕ ਲਾ ਲਾ ਕੇ ਰੱਖਣਾ, ਗਿਆਨੀ ਸਿੰਘ ਨੂੰ ਵੀ ਰੁਕ ਰੁਕ ਕੇ ਖੋਲ ਮੈਨੂੰ ਚੰਗੀ ਤਰ੍ਹਾਂ, ਜਿਹੜੇ ਪਦ ਹਨ ਖੋਲਣੇ ਪੈਣਗੇ। ਬੜੀ ਖੁਸ਼ੀ ਹੋਈ ਹੈ ਕਿ ਬੜੀ ਦੇਰ ਬਾਅਦ ਇਸ ਤਰ੍ਹਾਂ ਦੀ ਕਥਾ ਦਾਸ ਦੇ ਨਸੀਬਾਂ ਵਿੱਚ ਹੋਈ ਹੈ। ਇੱਥੇ ਵੀ ਇਹ ਦਿਨ ਜਿਹੜੇ ਨੇ ਨਰੋਲ ਗਿਆਨ ਦੀ ਕਥਾ ਕਰਦੇ ਹਾਂ, ਕੋਈ ਕਹਾਣੀ ਨਹੀਂ ਹੈ ਇਹਦੇ ਵਿੱਚ, ਨਰੋਲ ਆਤਮ ਕਵਿਤਾ ਇਹ ਬਖਸ਼ਿਸ਼ ਹੈ ਸਮਝੋ। ਜਿਹਨਾਂ ਗੁਰਮੁਖਾਂ ਨੇ ਕਥਾ ਸੁਣਨੀ ਹੈ, ਜਿਹਨਾਂ ਨੇ ਕਥਾ ਕਰਨੀ ਹੈ, ਸਭ ਦੇ ਉੱਤਮ ਭਾਵ। ਇਹ ਤਾਂ ਬੰਦਗੀ ਤੋਂ ਉੱਪਰ ਚਲੀ ਜਾਂਦੀ ਹੋਵੇ। ਇਸ ਕਰਕੇ ਗੁਰੂ ਪਦ ਹੈ ਨਾ ਪਹਿਲੇ ਦੌਰੇ ਵਿੱਚ, ਤਾਂ ਮੈਂ ਇਹਦੀ ਵਿਚਾਰ ਆਪ ਜੀ ਨੂੰ ਬੇਨਤੀ ਕਰ ਰਿਹਾ। ਤਿੰਨ ਗ੍ਰੰਥਾਂ ਦੇ ਅੰਦਰ, ਬਲਕਿ ਛੇਵੇਂ ਪਾਤਸ਼ਾਹ ਦੇ ਜੀਵਨ ਦੇ ਵਿੱਚ ਵੀ ਉੱਥੇ ਥੋੜੇ ਜਿਹੇ ਬਦਲਾਅ ਨਾਲ ਚਾਰ ਪ੍ਰਕਾਰ ਦਾ ਗੁਰੂ ਲਿਖਿਆ ਹੋਇਆ ਛੇਵੇਂ ਪਾਤਸ਼ਾਹ ਨੇ ਕਥਾ ਕੀਤੀ। ਤੇ ਜੋ ਅਧਿਆਤਮ ਰਮਾਇਣ ਹੈ ਤਾਂ ਉਹ ਵੀ ਰਮਾਇਣ ਕਈ ਕਿਸ ਪ੍ਰਕਾਰ ਦੀਆਂ ਰਮਾਇਣਾਂ, ਪਰ ਇਹ ਰਮਾਇਣ ਗੁਰੂ ਕੇ ਸਿੱਖ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਵਿਦਿਆਰਥੀ ਭਾਈ ਗੁਲਾਬ ਸਿੰਘ ਦੀ ਲਿਖੀ ਹੋਈ। ਉਹਦੇ ਚ ਉਹਨਾਂ ਨੇ ਤਿੰਨ ਪ੍ਰਕਾਰ ਦਾ ਗੁਰੂ ਲਿਖਿਆ। ਜਿਹੜੀ ਤੁਲਸੀ ਦੀ ਲਿਖੀ ਹੋਈ ਰਮਾਇਣ ਹੈ, ਰਾਮ ਚੰਦਰ ਜੀ ਨੇ ਲਕਸ਼ਮਣ ਨੂੰ ਉਪਦੇਸ਼ ਦਿੰਦਿਆਂ ਤਿੰਨ ਪ੍ਰਕਾਰ ਦਾ ਗੁਰੂ ਉਹਨਾਂ ਨੇ ਲਿਖਿਆ, ਪਰ ਉਹਦੇ ਵਿੱਚ ਥੋੜਾ ਜਿਹਾ ਸਿਧਾਂਤ ਦਾ ਅਧਿਆਤਮਕ ਰਮਾਇਣ ਨਾਲੋਂ ਫਰਕ ਹੈ। ਦੋਨਾਂ ਪਾਸੇ ਕੰਮ ਦੀਆਂ ਗੱਲਾਂ। ਤੇ ਬਾਬਾ ਸੁੰਦਰ ਜੀ ਨੇ ਇੱਕ ਗ੍ਰੰਥ ਲਿਖਿਆ ਸਮੁੰਦਰੀਕ ਗ੍ਰੰਥ, ਉਹਦੇ ਚ ਅੱਠ ਪ੍ਰਕਾਰ ਦਾ ਗੁਰੂ ਲਿਖਿਆ ਹੋਇਆ। ਗੁਰੂ ਪ੍ਰਕਰਨ ਬਹੁਤ ਵੱਡਾ ਹੈ। ਗ੍ਰੀ ਧਾਤੂ ਤੋਂ ਬਣਿਆ ਹੋਇਆ ਸ਼ਬਦ ਹੈ। ਗ੍ਰੀ ਦਾ ਅਰਥ ਹੈ ਨਿਗਲਣਾ, ਖਾ ਜਾਣਾ। ਦੂਸਰਾ ਗੁਰੂ ਦਾ ਅਰਥ ਹੈ ਸਮਝਾਉਣ ਦੀ ਕਿਰਿਆ, ਸਮਝਾਉਣਾ। ਅਰਥ ਕੀ ਬਣਿਆ? ਸਿੱਖ ਦੇ ਹਿਰਦੇ ਦੇ ਅਗਿਆਨ ਨੂੰ ਨਿਗਲ ਜਾਣਾ, ਅਗਿਆਨ ਨੂੰ, ਤੇ ਸਿੱਖ ਨੂੰ ਸਮਝਾਉਣਾ ਕਿ ਆਤਮਕ ਗਿਆਨ। ਇਹ ਸੰਸਕ੍ਰਿਤ ਵਿੱਚ ਜਿਸ ਧਾਤੂ ਦਾ ਸ਼ਬਦ ਹੈ ਨਾ, ਉੱਥੇ ਗ੍ਰੀ ਸ਼ਬਦ ਹੈ, ਗ੍ਰੀ ਧਾਤੂ ਤੋਂ ਗੁਰੂ ਸ਼ਬਦ ਬਣੇ। ਗੋ ਨਾ ਅੰਧਕਾਰ ਦਾ ਰੂ ਨਾ ਪ੍ਰਕਾਸ਼ ਦਾ। ਸ਼ਾਂਬੇ ਦੀਆਂ ਰਚਾਂ ਦੇ ਅੰਦਰ ਇਸ ਪ੍ਰਕਾਰ ਦੇ ਅਰਥ ਹੁੰਦੇ ਹੈ। ਸਿਵ ਸੰਤਾ ਗ੍ਰੰਥ ਹੈ ਜੋ ਸ਼ਿਵ ਜੀ ਦਾ ਲਿਖਿਆ ਹੋਇਆ, ਉਹਦੇ ਅੰਦਰ ਸਾਹ ਸੁਣੀ ਤੇ ਗੋ ਨਾਮ ਅੰਧਕਾਰ ਦਾ ਲਿਖਿਆ ਹੋਇਆ। ਸ਼ਾਂਬੇ ਦੀਆਂ ਰਚਾਂ ਦੇ ਅੰਦਰ ਰੂ ਨਾ ਪ੍ਰਕਾਸ਼ ਦਾ ਲਿਖਿਆ। ਇਹ ਕੋਈ ਕਲਪਤ ਅਰਥ ਨਹੀਂ ਹੈਗੇ, ਗ੍ਰੰਥਾਂ ਚ ਲਿਖੇ ਹੋਏ ਅਰਥ ਨਾ। ਤੇ ਦੋਨਾਂ ਪਦਾਂ ਨੂੰ ਜੋੜ ਕੇ ਗੁਰੂ ਕਹਿੰਦੇ, ਸਿੱਖ ਦੇ ਗੋ ਅਗਿਆਨ ਦੇ ਅੰਧਕਾਰ ਨੂੰ ਰੂ ਕਹੀਏ ਪ੍ਰਕਾਸ਼ ਕਰ ਦੇਵੇ ਗਿਆਨ ਦੇ ਨਾਲ। ਸੋ ਕੀ ਗੁਰੂ ਅਧਿਆਤਮ ਪ੍ਰਕਾਸ਼ ਦੇ ਅੰਦਰ ਗੁਰੂ ਲਕਸ਼ਣ ਕਵਿਤ ਹੈ, ਗੁਰੂ ਦਾ ਲਕਸ਼ਣ ਕੀਤਾ ਹੋਇਆ। ਇੰਦਰ ਨੂੰ ਕੋ ਖੈਂਚ ਮਾ ਸੋਧ ਕੀਨੋ ਹੱਥ, ਇੰਦਰਨ ਕੋ ਖੈਂਚ ਗਨ, ਸੋਧ ਕੀਨੋ ਹੱਥ ਮਨ, ਪਰ ਉਪਕਾਰ ਹੀਰੋ ਤਨ ਭਗਤ ਹੈ। ਵੇਦਨ ਬਖਾਨਵੇ ਕੋ ਸਾਰਾ ਸਾਰ, ਜਨਵੇ ਕੋ ਪੇਦਾ ਗ੍ਰੰਥ, ਭਾਨਵੇ ਕੋ ਰੂਪ ਗਾਇਤ ਹੈ। ਏਕ ਰੂਪ ਪਹਿਚਾਨਿਓ, ਸਭ ਹੀ ਮੈਂ ਸੋਈ ਜਾਣਿਓ, ਆਪ ਤੇ ਨਾ ਜੁਦਾ ਮਾਨਿਓ, ਜਿਉ ਬਤਾਇਤ ਹੈ। ਈਸ਼ਵਰ ਲਉ ਧਿਆਵੈ, ਜੀਵੈ ਭਗਤ ਦਰੜਾਵੈ, ਜਬ ਐਸੋ ਗੁਰ ਪਾਵੈ ਤਾਂ ਸੋ ਗਿਆਨ ਪਾਇਤ ਹੈ। ਭਾਈ ਦਾਸ ਕਹਿ ਰਹੇ ਨੇ ਗੁਰਸਿੱਖੋ, ਤੇ ਉਹ ਹੈ ਗੁਰੂ ਤੇ ਐਸਾ ਹੋਣਾ ਚਾਹੀਦਾ ਸਿੱਖ। ਇਹ ਗੱਲ ਭਾਈ ਦਇਆ ਸਿੰਘ ਜੀ ਅਨੰਦਪੁਰ ਸਾਹਿਬ ਸਮਝਾ ਰਹੇ ਆ ਗੁਰਸਿੱਖਾਂ, ਇਹ ਦੋਹਰੇ ਦੇ ਵਿੱਚ ਇਹ ਬਾਤ ਹੈ। ਤੇ ਇਸ ਕਰਕੇ ਸ਼ਾਸਤਰੀ ਜੀ ਨੇ ਆਪਣੇ ਦੇਹ ਦੇ ਜਿਹੜੇ ਇੰਦਰੇ ਨੇ ਦਸ ਨੇਗੇ, ਦਸੇ ਇੰਦਰੇ ਇਹ ਸਮਝੋ ਜਿਵੇਂ ਪੁਰਾਣੇ ਸਮੇਂ ਦੇ ਅੰਦਰ ਰਥ ਹੁੰਦੇ ਸਨ, ਰਥਾਂ ਨੂੰ ਦਸ ਦਸ ਘੋੜੇ ਜੋੜੇ ਹੁੰਦੇ। ਇਹ ਦੇਹ ਆ ਜਿਹੜੀ ਤਾਂ ਹੈਗੀ ਰਥ, ਤੇ ਇੰਦਰੇ ਜਿਹੜੇ ਨੇ ਇਹਦੇ ਘੋੜੇ ਨੇ। ਇਹਨਾਂ ਨੂੰ ਹੱਕਣ ਵਾਲਾ ਕੌਣ ਹੈ? ਹੱਕਣ ਵਾਲਾ ਮਨ ਹੈ। ਇਸ ਕਰਕੇ ਜਿਹੜਾ ਜਿਵੇਂ ਘੋੜ ਸਵਾਰ ਜਿਹੜਾ ਰਥ ਦੇ ਉੱਤੇ ਬੈਠਾ ਹੋਇਆ, ਉਹ ਦਸੇ ਘੋੜਿਆਂ ਦੀ ਲਗਾਮ ਜਿਹੜੀ ਆ ਆਪਣੇ ਹੱਥ ਵਿੱਚ ਫੜ ਕੇ ਰੱਖਦਾ। ਜਦੋਂ ਘੋੜੀ ਦੀ ਲਗਾਮ ਫੜ ਗਈ, ਘੋੜਾ ਕਾਬੂ ਲਾ ਕੇ, ਬਲਵਾਨ ਇੰਨਾ ਹੁੰਦਾ ਘੋੜਾ, ਪਰ ਲਗਾਮ ਫੜੀ ਹੋਈ ਘੋੜਾ ਕਾਬੂ ਹੁੰਦਾ ਨਹੀਂ। ਇਸੇ ਤਰ੍ਹਾਂ ਦਸੇ ਇੰਦਰੀਆਂ ਦੀਆਂ ਲਗਾਮਾਂ ਖਿੱਚ ਕੇ ਪਰ ਸੋਧ ਕੇ, ਮਨ ਦੇ ਵਿੱਚੋਂ ਵਿਕਾਰ ਸੋਧ ਕੇ ਮਨ ਨੂੰ ਵੀ ਆਪਣੇ ਹੱਥ ਵਿੱਚ ਕੀਤਾ ਹੋਵੇ, ਇਹ ਗੁਰੂ ਦਾ ਪਹਿਲਾ ਲਕਸ਼ ਹੈ। ਇੰਦਰ ਕੋ ਖੈਂਚ ਕਨ, ਸੋਧ ਕੀਨੋ ਹੱਥ ਮਨ। ਦੂਸਰਾ ਗੁਣ ਹੈ ਪਰ ਉਪਕਾਰ ਹੀ ਲਉ ਤਨ ਭਾਇਤ ਹੈ। ਪਰ ਉਪਕਾਰ ਵਾਸਤੇ ਸਰੀਰ ਕੇਵਲ ਪਰ ਉਪਕਾਰ ਕਰਨ ਵਾਸਤੇ ਇਹੀ ਪਾਉਂਦਾ ਉਹਨਾਂ ਨੂੰ ਕਿ ਦੂਸਰਿਆਂ ਦਾ ਭਲਾ ਕਰੀਏ, ਮਨੁੱਖਤਾ ਦੇ ਭਲੇ ਵਿੱਚ ਵਰਤਦੇ ਹਰ ਵੇਲੇ। ਪਰ ਉਪਕਾਰ ਦੇ ਵਿੱਚ ਵਜਣਾ ਤੇਰੇ ਭਾਵੇਂ ਸਰਬੱਤ ਦਾ ਭਲਾ ਕੋ ਸਿੱਖਾਂ ਨੂੰ ਇਹ ਸੰਕਲਪ ਦਿੱਤਾ ਮਨ। ਤੋ ਇਸ ਕਰਕੇ ਇੰਦਰ ਨੂੰ ਕੋ ਖੈਂਚ ਗਨ, ਸੋਧ ਕੀਨੋ ਹੱਥ ਮਨ, ਪਰ ਉਪਕਾਰੀ ਰਤਨ ਭਾਈਅਤ ਹੈ। ਵੇਦਨ ਬਖਾਨਵੇ ਕੋ ਸਾਰਾ ਸਾਰ ਜਾਣਵੇ ਕੋ, ਚਾਰੇ ਵੇਦਾਂ ਦਾ ਵਕਤਾ ਹੋ, ਐਡਾ ਬੜਾ ਗਿਆਨਵਾਨ ਹੋਣਾ ਚਾਹੀਦਾ। ਤੇ ਕੇਵਲ ਪੰਡਤਾਂ ਵਾਂਗੂ ਵੇਦ ਨਾ ਪੜਿਆ ਹੋਵੇ, ਸਾਰ ਅਸਾਰ ਜਾਣਦਾ ਹੋਵੇ, ਆਤਮਾ ਕੀ ਹੈ ਪਰਮਾਤਮਾ ਕੀ ਹੈ। ਵੇਦਨ ਬਖਾਨਵੇ ਕੋ ਸਾਰਾ ਸਾਰ ਜਾਣਵੇ ਕੋ, ਭੇਦਾ ਗ੍ਰੰਥ ਭਾਨਵੇ ਕੋ। ਜਿਹੜੇ ਚੇਤਨ ਤੇ ਜੜ ਦੀ ਗੰਢ ਵਧੀ ਹੋਈ ਹੈ, ਜੀਵ ਹੋ ਰਿਹਾ, ਈਸ਼ਵਰ ਹੋ ਰਿਹਾ, ਐਸਾ ਭਾਸ ਰਿਹਾ ਹੈ, ਤੇ ਇਸ ਨੂੰ ਭੰਨਣ ਜਾਣਦਾ ਹੋਵੇ ਵੀ ਕਿ ਜੀਵ ਵੀ ਇਹ ਵੀ ਆਤਮਾ ਪਰਾਤਮਾ ਏਕੋ ਕਰੈ, ਅੰਤਰ ਕੀ ਦੁਬਧਾ ਅੰਤਰ ਕਰੈ। ਤੇ ਇਸ ਪ੍ਰਕਾਰ ਇਹ ਦੂਸਰਾ ਲੱਛਣ ਹੈ। ਤੇ ਜਿਸ ਨੂੰ ਭੇਦਾ ਗ੍ਰੰਥ ਭਾਨਵੇ ਕੋ ਰੂਪ ਗਾਇਆ, ਬ੍ਰਹਮ ਦਾ ਰੂਪ ਇਸ ਤਰ੍ਹਾਂ ਦੱਸਣ ਵਾਲਾ ਹੋਵੇ, ਤੇ ਫਿਰ ਆਪਣੇ ਸਰੂਪ ਨੂੰ ਬ੍ਰਹਮ ਸਰੂਪ ਕਰਕੇ ਸਮਝਿਆ ਹੋਵੇ, ਆਪਣੇ ਸਰੂਪ ਨੂੰ ਨਿਸ਼ਚਿਤ ਹੈ, ਸਭ ਹੀ ਮੈਂ ਸੋਈ ਜਾਣਿਓ, ਸਾਰਿਆਂ ਦੇ ਵਿੱਚ ਹੀ ਬ੍ਰਹਮ ਨੂੰ ਦੇਖਿਆ ਹੋਵੇ। ਏਕ ਰੂਪ ਪਹਿਚਾਨਿਓ, ਸਭ ਹੀ ਮੈਂ ਸੋਈ ਜਾਣਿਓ, ਆਪਣੇ ਵਿੱਚ ਜੋ ਸਮਝਿਆ ਕਿ ਜੋ ਮੇਰੇ ਵਿੱਚ ਹੈ ਉਹੀ ਸਭਨਾ ਵਿੱਚ ਹੈ, ਜੋ ਸਭਨਾ ਵਿੱਚ ਹੈ ਉਹੀ ਮੇਰੇ ਵਿੱਚ ਹੈ। ਆਪ ਤੇ ਨਾ ਜੁਦਾ ਮਾਨਿਓ, ਜਿਉ ਬਤਾਇਤ ਹੈ। ਈਸ਼ਵਰ ਲਉ ਧਿਆਵੈ, ਪਰਮਾਤਮਾ ਦਾ ਆਪ ਚਿੰਤਨ ਕਰੇ ਗੁਰੂ ਉਹ ਹੈ, ਆਪ ਹੀ ਮੈਂ ਰੱਬ ਬਣ ਕੇ ਬੈਠਿਆ ਹੋਵੇ। ਜੀਵ ਮੈਂ ਭਗਤ ਦਰੜਾਵੈ, ਜੀਵਾਂ ਦੇ ਵਿੱਚ ਭਗਤੀ ਦ੍ਰਿੜ ਕਰਾਵੇ, ਇਹ ਕੰਮ ਗੁਰੂ ਨਾਨਕ ਨੇ ਕੀਤਾ। जब ऐसो गुर पावे तां सो ज्ञान पाइत है। ऐसे तेनू ऐसा गुरु मिल जाए तां तेनू ज्ञान पाएगा। इस दोहरे दे विच इस प्रकार गुरु ते सिख दी गल कीती है। मैं काफी नूं बेनती करदे हां कि सतपुरशां दा इह मत है, इह जिहड़ी दवाई कौड़ी हो गए उहदे विच मिठा रला लो। खाण वाले नूं स्वाद लगे, स्वाद स्वाद दे विच दवाई खा जावे ते उहनूं आराम आ जावे। ਇਹ ਹੁਣ ਇਹ ਦਵਾਈ ਹੈ ਕੌੜੀ, ਮੈਂ ਇਹਦੇ ਚ ਮਿੱਠਾ ਰਲਾ ਰਲਾ ਕੇ ਆਪ ਜੀ ਨੂੰ ਸੁਣਾਉਣਾ ਤਾਂ ਕਿ ਕੌੜੀ ਨਾ ਲੱਗੇ, ਨਹੀਂ ਤਾਂ ਸਮਝ ਆਉਣ ਤੇ ਹੱਟ ਜੂਗੀ। ਇਹ ਹੀ ਕਥਾ ਹੈ, ਇਹ ਮੇਰੇ ਵੱਲੋਂ ਇਹ ਕੋਸ਼ਿਸ਼ ਹੈ। ਮੈਂ ਭਾਈ ਦਲਜੀਤ ਸਿੰਘ ਨੂੰ ਕਹਿੰਦਾ ਸੀ ਰਸਤੇ 'ਚ ਵੀ ਮੈਂ ਤਾਂ ਕਰੂੰਗਾ ਮੈਨੂੰ ਕੋਸ਼ਿਸ਼ ਪੂਰੀ, ਪਰ ਜੇ ਮੇਰੀ ਬੇਵਾਹ ਹੀ ਹੋ ਗਈ ਵੀ ਕਥਾ ਹੀ ਇਸ ਕਿਸਮ ਦੀ ਹੈ, ਉਹ ਫਿਰ ਗੁਰੂ ਸਾਹਿਬ ਤੇ ਸੰਗਤਾਂ ਮਾਫ਼ੀ ਕਰਨ, ਕਿਉਂਕਿ ਤਾਂ ਅਸਲ ਤਾਂ ਵਿਦਵਾਨਾਂ ਦੀ ਸੁਣਨ ਵਾਲੀ ਕਥਾ ਹੈ। ਇਹ ਜਿਹੜੀ ਕਥਾ ਹੈ ਵਿਦਵਾਨਾਂ ਦੀ ਕਰਨ ਵਾਲੀ ਹੈ, ਵਿਦਵਾਨਾਂ ਦੀ ਸੁਣਨ ਵਾਲੀ। ਇਹ ਪੀ ਐਚ ਡੀ ਸਮਝ ਲਓ, ਖਾਲਸੇ ਦੇ ਵਿੱਚ ਜਿਹੜੀ ਪੀ ਐਚ ਡੀ ਉਹ ਕਥਾ ਹੈ। ਕਈ ਵਾਰ ਜਿਹੜੀ ਛੋਟੇ ਬੱਚੇ ਪ੍ਰਾਇਮਰੀ ਵਾਲੇ ਹਾਈ ਸਕੂਲ ਤੱਕ ਪਹੁੰਚੇ ਨੇ, ਉਹ ਫਿਰ ਪੀ ਐਚ ਡੀ ਦੇ ਸਵਾਲ ਦੇ ਵਿੱਚ ਆ ਕੇ ਤਾਂ ਫਿਰ ਪਜ਼ਲ ਤਾਂ ਹੋ ਜਾਂਦੇ ਹਨ। ਪਰ ਫਿਰ ਵੀ ਮਹਾਂਪੁਰਖਾਂ ਦਾ ਸਾਡਿਆਂ ਦਾ ਜਿਹੜਾ ਵਚਨ ਹੈ ਇਹ ਭਾਈ ਪਹਾੜਾਂ ਦੇ ਵਿੱਚ ਰਸਤਾ ਬਣਾਈਦਾ ਹੈ, ਦਾਨਿਸ਼ਬੰਦੀ ਹੈ, ਪਰ ਰਸਤੇ 'ਚ ਪਹਾੜ ਨਹੀਂ ਖੜੇ ਕਰੀਦੇ। ਔਖੀ ਗੱਲ ਨੂੰ ਸੌਖੀ ਬਣਾਉਂਦੇ ਜਾਣਾ, ਪਰ ਹੁਣ ਜੇ ਪਹਾੜ ਹੀ ਵਾਲੇ ਹੁਣ ਭਾਈ ਕਿੰਨਾ ਕੁ ਰਸਤਾ ਬਣਾ ਲਾਂਗੇ, ਉੱਥੇ ਫਿਰ ਔਖਾ ਤਾਂ ਹੈਗਾ ਨਾ ਕੰਮ। ਇੱਥੋਂ ਤੱਕ ਗੁਰੂ ਤੇ ਸਿੱਖ ਦਾ ਸਾਂਝਾ ਦੌਰ। ਹੁਣ ਇਕੱਲਾ ਸਿੱਖ ਕੌਣ ਹੁੰਦਾ ਹੈ ਦੇਖ ਲਓ, ਹੁਣ ਆਪਾਂ ਵੀ ਤਾਂ ਸਿੱਖ ਹੀ ਕੌਣ ਹੈ ਨਾ। ਸਿੱਖੀ ਦਾ ਘਰ ਦੂਰ ਹੈ ਭਾਈ, ਸਿੱਖ ਕੌਣ ਹੋ ਸਕਦਾ ਹੈ। ਹੁਣ ਭਾਈ ਦਇਆ ਸਿੰਘ ਦੱਸਦੇ ਰਹਿਣਗੇ ਕਿ ਸਿੱਖ ਕੈਸਾ ਹੁੰਦਾ ਹੈ।
ਚਾਹੋ ਭਾਈ ਸਿੱਖ ਬਵੇਕ ਵਿਰਾਗ ਮਮੁਖਤਾ ਤੀਨਾ।
ਕਹਿੰਦੇ ਸਿੱਖ ਦੇ ਵਿੱਚ ਚਾਰ ਗੁਣ, ਇਹਨਾਂ ਨੂੰ ਸਾਧਨ ਕਹਿੰਦੇ ਆ, ਚਾਰ ਗੁਣ ਹੋਣੇ ਚਾਹੀਦੇ ਆ ਫਿਰ ਉਹ ਸਿੱਖ ਹੈ। ਯਾਨੀ ਸ਼ਿਸ਼ਿਆ ਸਿੱਖਿਆ ਲੈਣ ਵਾਸਤੇ ਸਮਝ ਲਓ ਵੀ ਉਹ ਤਿਆਰ ਹੈ। ਭਾਂਡਾ ਠੀਕ ਹੈ ਵੀ ਹੁਣ ਵਸਤੂ ਪਾਉਣ ਤੇ ਰਹਿੰਦੀ, ਭਾਂਡਾ ਕੈਸਾ ਹੋ ਉਹ ਦੱਸਦੇ, ਤੇ ਉਹਦੇ ਵਿੱਚ ਇੱਕ ਗੱਲ ਅਹਿਸਾਸ ਹੁੰਦੀ। ਕਈ ਵਾਰੀ ਜਿਹੜਾ ਬੱਚਾ ਹੁੰਦਾ ਨਾ, ਉਹਨੂੰ ਆਪਣੇ ਭਵਿੱਖ ਬਾਰੇ ਕੋਈ ਪਤਾ ਨਹੀਂ ਹੁੰਦਾ ਜ਼ਿਆਦਾ, ਉਹ ਬੱਚਾ ਹੈ ਇਸ ਕਰਕੇ ਉਹਨੂੰ ਨਹੀਂ ਪਤਾ। ਮਾਂ ਬਾਪਾਂ ਨੂੰ ਪਤਾ, ਉਹ ਜਿਹੜੇ ਵੱਲੋਂ ਜੇ ਪੜ੍ਹਨ ਦੀ ਰੁਚੀ ਨਹੀਂ ਕਰਦਾ, ਮਾਂ ਬਾਪ ਤਾੜਦੇ ਆ ਤੇਰੀ ਜ਼ਿੰਦਗੀ ਖਰਾਬ ਹੋ ਜੂ, ਕੋਈ ਨਹੀਂ ਪੜ੍ਹਦਾ, ਪੜ੍ਹਨਾ ਚਾਹੀਦਾ। ਬੱਚਾ ਉਸ ਵੇਲੇ ਕਹਿੰਦਾ ਵੀ ਮੈਨੂੰ ਐਵੇਂ ਕਹੀ ਜਾਂਦੇ ਆ, ਮੈਨੂੰ ਐਵੇਂ ਕਹੀ ਜਾਂਦੇ ਆ, ਬੱਚੇ ਨੂੰ ਪਤਾ ਨਹੀਂ ਹੁੰਦਾ। ਜਾਂ ਫਿਰ ਕਦੇ ਕਦੇ ਮਾਂ ਬਾਪ ਬੜੇ ਆਉਂਦੇ ਆ ਉਹਨੂੰ, ਪੁੱਤਰ ਤੂੰ ਪੜ੍ਹ ਲਏਗਾ, ਤੂੰ ਚੰਗਾ ਅਫਸਰ ਲੱਗ ਜਾਏਗਾ, ਚੰਗੀ ਜੌਬ ਹੋ ਜਾਊਗੀ, ਤੈਨੂੰ ਸੌਖੇ ਸਾਧਨ ਨਾਲ ਮਾਇਆ ਮਿਲ ਜੂਗੀ। ਕਈ ਵਾਰੀ ਹੈ ਬੜਾ ਹੁੰਦੇ ਬੱਚਾ ਉਸ ਵੇਲੇ ਵੀ ਸੋਚਦਾ ਵੀ ਖਰੀ ਕਿਉਂ ਐਵੇਂ ਮੈਨੂੰ ਇਸ ਤਰ੍ਹਾਂ ਕਹਿ ਰਹੇ ਆ, ਸਮਝਦਾ ਕਰਦਾ। ਜਦੋਂ ਮਹਾਂਪੁਰਖ ਕਥਾ ਤੋਂ ਪਹਿਲਾਂ ਜਿਹੜੇ ਗ੍ਰੰਥ ਨੌ ਪੜ੍ਹਾਏ ਜਾਂਦੇ ਆ ਸਾਹਿਬ ਸਿੰਘ ਜੀ, ਤੇ ਉਹ ਗ੍ਰੰਥ ਪੜ੍ਹਾਉਣ ਲੱਗੇ, ਕਦੇ ਕਦੇ ਮਨ ਦੇ ਵਿੱਚ ਆ ਗਏ ਵੀ ਗੁਰਬਾਣੀ ਤੋਂ ਵੱਡੀ ਕਿਹੜੀ ਚੀਜ਼ ਹੈ, ਵੀ ਗੁਰਬਾਣੀ ਪੜ੍ਹਨੀ ਹੈ ਵੀ ਮਹਾਂਪੁਰਸ਼ ਹੋਰ ਹੀ ਗ੍ਰੰਥ ਪੜ੍ਹਾਏ ਜਾਂਦੇ ਆ। ਕਦੇ ਕਦੇ ਕੋਈ ਵਿਚਾਰ ਕਈ ਵਿਦਿਆਰਥੀਆਂ ਦੇ ਮੇਰੇ ਨਾਲ ਦੇ ਆਉਂਦੇ, ਤੇ ਫਿਰ ਉਹਨਾਂ ਨੂੰ ਕਹਿਣਾ ਕਿ ਭਾਈ ਇਹ ਗ੍ਰੰਥ ਪੜ੍ਹਿਆ ਦਾ ਤੁਹਾਨੂੰ ਉਦਣ ਪਤਾ ਲੱਗੂਗਾ ਜਦੋਂ ਕਥਾ ਕਰਨ ਲੱਗੇ, ਕੀ ਪੜ੍ਹਾਇਆ ਤੁਹਾਨੂੰ, ਕਿਉਂ ਪੜ੍ਹਾਇਆ, ਉਹ ਸੱਚ ਅਹਿਸਾਸ ਦੀ ਗੱਲ। ਤੇ ਹੁਣ ਜਦੋਂ ਕਿਤੇ ਇਸ ਤਰ੍ਹਾਂ ਦਾ ਸਿਧਾਂਤ ਮੂਹਰੇ ਆਉਂਦਾ, ਫਿਰ ਉਹ ਮਹਾਂਪੁਰਖ ਯਾਦ ਆਉਂਦੇ, ਉਹ ਕਹਿੰਦੇ ਹੁੰਦੇ ਸੀ, ਤੇ ਉਹਨਾਂ ਦਾ ਉਹਨਾਂ ਦੀ ਕਥਨੀ। ਤੇ ਹੁਣ ਉਹਨਾਂ ਗ੍ਰੰਥਾਂ 'ਚ ਜਿਹੜਾ ਪੜ੍ਹਾਇਆ, ਹੁਣ ਉਹ ਵਿਦਿਆ ਇੱਥੇ ਨਾਲ ਕੰਮ ਦਿੰਦੀ ਹੈ ਪੈਰ ਪੈਰ ਤੇ। ਉਹਦੇ 'ਚ ਲਿਖਿਆ ਹੈ ਮਲਬ ਖੇਪ ਜਾ ਕੈ ਨਹੀਂ ਕਿੰਤ ਏਕ ਅਗਿਆਨ ਹੋਵੇ ਚਵ ਸਾਧਨ ਸਹਿਤ। ਸੋ ਕਦ ਕਿਰਤ ਤੂੰ ਮਾਨ, ਇਹ ਦੁਹਰਾ ਹੈ। ਜਿਸਨੇ ਨਿਸ਼ਕਾਮ ਸੇਵਾ ਕਰਕੇ ਮਦ ਦੋਸ਼ ਦੀ ਨਿਵਰਤੀ ਕਰ ਲਈ, ਇਹ ਤਿੰਨ ਦੋਸ਼ ਨੂੰ ਅੰਤਸ਼ਕਰਨ ਚ ਮਦ ਵਿਖੇਪ ਅਵਰ। ਪਹਿਲਾ ਮਦ ਦੋਸ਼ ਜਨਮਾਂ ਜਨਮਾਤਾਂ ਦੀ ਪਾਪਾਂ ਦੀ ਮੈਲ ਜਗਾਲ ਲੱਗਿਆ ਪਿਆ ਮਨ ਨੂੰ, ਉਹ ਸੰਗਤਾਂ ਦੇ ਜੂਠੇ ਭਾਂਡੇ ਮਾਂਜਣ ਨਾਲ, ਝਾੜੂ ਮਾਰਨ ਨਾਲ ਨਿਸ਼ਕਾਮ ਹੋ ਕੇ ਕਾਮਨਾ ਤੋਂ ਰਹਿਤ ਸੇਵਾ ਕਰਦਿਆਂ ਕਰਦਿਆਂ ਮਨ ਸ਼ੁੱਧ ਹੁੰਦਾ, ਨਿਮਰਤਾ ਹੁੰਦੀ ਹੈ। ਤੇ ਦੂਸਰਾ ਸਿਮਰਨ ਕਰਕੇ ਮਨ ਦੀ ਚੰਚਲਤਾ ਖਤਮ ਹੁੰਦੀ ਹੈ। ਇਹ ਦੂਸਰਾ ਦੋਸ਼ ਹੈ ਮਨ ਦੀ ਚੰਚਲਤਾ, ਬਖੇਵਤਾ ਚੰਚਲਤਾ ਨੂੰ ਕਹਿੰਦੇ। ਇਹ ਦੋ ਦੋਸ਼ ਦੂਰ ਕਰ ਰਹੇ ਹੋਣ, ਸਿੱਖ ਦੱਸ ਰਹੇ ਨੇ ਕੈਸਾ ਹੁੰਦਾ ਭਾਈ ਦਿਆ ਸਿੰਘ, ਮਨ ਬਖੇਰ ਕੇ ਜਾ ਕੇ ਨਹੀਂ, ਕਿੰਤ ਏਕ ਅਗਿਆਨ, ਕੇਵਲ ਇੱਕ ਅਗਿਆਨ ਬਾਕੀ ਰਹਿੰਦਾ ਹੈ। ਪਰ ਇਹਦੇ ਨਾਲ ਇੱਕ ਹੋਰ ਗੱਲ ਹੈ, ਹੋਵੇ ਚਵ ਸਾਧਨ ਸਹਿਤ। ਦੂਸਰੀ ਬਾਤ ਕਿ ਚਾਰ ਸਾਧਨ ਸਿੱਖ ਦੇ ਕੋਲ ਹੋਣ, ਜਦੋਂ ਚਾਰ ਸਾਧਨ ਹੋਣਗੇ ਮਨ ਬਖੇਵ ਦੀ ਨਿਵਰਤੀ ਹੋਏਗੀ। ਸੋ ਅਦ ਕਿਰਤ ਤੂੰ ਜਾਣ, ਉਹ ਗਿਆਨ ਦਾ ਅਧਿਕਾਰੀ ਹੈ, ਉਹਦੇ ਕੋਲ ਗਿਆਨ ਦਾ ਅੰਮ੍ਰਿਤ ਪਾਉਣ ਦੇ ਲਈ ਭਾਂਡਾ ਬਣਿਆ ਹੋਇਆ ਹੈ। ਉਹ ਜਿਹੜੇ ਚਾਰ ਸਾਧਨ ਹੁਣ ਭਾਈ ਦਇਆ ਸਿੰਘ ਪਹਿਲਾ ਸਾਧਨ ਦੱਸਦੇ ਨੇ ਕਿਹੜਾ, ਬੋਲੋ ਜੀ ਦੁਆਰੇ ਫਿਰ ਇੱਕ ਵਾਰੀ।
ਸਿੱਖ ਵਿਵੇਕ ਵਿਰਾਗ ਮਨੁੱਖਤਾ ਤੀਨ,
ਇਹ ਕਿਉਂਕਿ ਕਾਵਿ ਰਚਨਾ ਵਿੱਚ ਜਿੰਨੇ ਕੁ ਪਾ ਸਕਦੇ ਸੀ ਪਹਿਲੀ ਤੁਕ ਵਿੱਚ ਉਹ ਤਿੰਨ ਲੈਣੇ, ਤੀਨ ਤਾਂ ਕਿਹਾ ਵੀ ਕਿਸੇ ਨੂੰ ਭਰੇਖਾ ਲੱਗ ਕੇ। ਭਾਈ ਸੰਤੋਖ ਸਿੰਘ ਬਹੁਤ ਵੱਡੇ ਵਿਦਵਾਨ ਹਨ, ਉਹ ਭਾਈ ਦਇਆ ਸਿੰਘ ਦੀ ਗੱਲ ਨੂੰ ਬੜੇ ਤਰੀਕੇ ਨਾਲ ਕਾਵਿ ਵਿੱਚ ਗੁੰਦ ਰਹੇ ਹੈ। ਜਿਹੜਾ ਇੱਕ ਚੌਥਾ ਰਹਿ ਗਿਆ ਉਹ ਅਗਲੀ ਤੁਕ ਵਿੱਚ ਲੈਣਗੇ, ਇੱਥੇ ਆ ਨਹੀਂ ਸੀ ਸਕਦਾ ਫਿਰ ਤੁਕ ਉਹਦੇ ਵਿੱਚ ਵਿਆਕਰਨ ਦੇ ਅਨੁਸਾਰ ਰੂਪ ਦੀ ਪਿੰਗਲ ਦੇ ਅਨੁਸਾਰ ਕਾਵਿ ਵਿਚਰਨ ਦੇ ਵਿੱਚ ਫਰਕ ਪੈ ਜਾਂਦਾ ਹੈ ਵੀ ਜਿੰਨੀ ਮਾਤਰਾ ਦਾ ਦੋਹਰਾ ਹੈ ਉਨੀਆਂ ਮਾਤਰਾ ਰੱਖਣੀਆਂ ਪੈਂਦੀਆਂ, ਇਹ ਚੌਵੀ ਹੈ, ਚੌਵੀ ਦੀ ਆਪਣੀਆਂ ਮਾਤਰਾ ਹੈ, ਉਹਦੇ ਚੋਂ ਮਾਤਰਾ ਵੱਧ ਘਟਣਾ ਹੋ ਜਾਏ। ਤੇ ਮਹਾਰਾਜ ਸਾਹਿਬ ਨੇ ਵੀ ਬੜੀ ਯੁਕਤੀ ਵਰਤੀ ਹੋਈ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਨੇ ਚੌਵੀ ਸਾਹਿਬ ਪੜ੍ਹਦੇ ਨਾ ਆਪਾਂ, ਇਹਦੇ ਵਿੱਚ ਰਾਰੇ ਨੂੰ ਸਿਆਰੀ ਲਾ ਕੇ ਪਦ ਲਿਖਿਆ ਹੋਇਆ, ਆਪ ਹਾਥ ਦੇ ਮੁਝੇ ਅਵਰੀ ਹੈ, ਹੈ ਸਿਹਾਰੀ ਲੱਗੀ ਹੋਈ ਤੇ ਸੰਪਰਦਾਇ ਪਾਠ ਹੈ ਅਵਰੀ ਹੈ, ਅਵਰੀਆ ਬਿਹਾਰੀ ਨਾਲ ਹੁੰਦਾ, ਬਿਹਾਰੀ ਹੈ ਨੀ ਉੱਥੇ। ਤੇ ਉੱਥੇ ਫਿਰ ਹੁਣ ਜਿਹੜੇ ਤਾਂ ਕਾਵਿ ਨਿਯਮ ਨੂੰ ਜਾਣਦੇ ਨਹੀਂ ਹੈ, ਉਹਨੇ ਤਾਂ ਪੜ੍ਹ ਦੇਣਾ ਆਪ ਹਾਥ ਦੇ ਮੁਝੇ ਅਵਰੇ ਹੈ, ਆਪਣੀ ਜਾਣ ਚ ਤਾਂ ਸੁੱਧ ਬੋਲਦੇ ਹੈ ਵੀ ਸਿਹਾਰੀ ਬੋਲੀ ਹੈ, ਪਰ ਉਹ ਇਹ ਨਹੀਂ ਉਹਨਾਂ ਨੂੰ ਪਤਾ ਵੀ ਜਿਹੜੀ ਚੌਪਈ ਹੈ ਨਾ, ਜੇ ਮਹਾਰਾਜ ਬਿਹਾਰੀ ਲਾਉਂਦੇ ਤਾਂ ਮਾਤਰਾ ਵੱਧ ਜਾਣੀ ਸੀ, ਕਾਵਿ ਦੇ ਨਿਯਮ ਵਿੱਚ ਫਰਕ ਪੈ ਜਾਣਾ ਸੀ। ਗੁਰੂ ਸਾਹਿਬ ਨੇ ਯੁਕਤੀ ਵਰਤ ਲਈ, ਸਿਹਾਰੀ ਲਾਤੀ, ਪਰ ਹਿੰਦੀ ਦੇ ਵਿੱਚ ਸਿਹਾਰੀ ਬਿਹਾਰੀ ਦਾ ਰੂਪ ਬਣ ਕੇ ਬੋਲਦੀ ਹੈ, ਮਹਾਰਾਜ ਦੀ ਆਪਣੀ ਬੋਲੀ ਬਿਹਾਰ ਵਾਲੀ ਹੈ, ਉੱਧਰ ਬਿਹਾਰ 'ਚ ਰਿਹਾ ਬਚਪਨ ਮਹਾਰਾਜ ਦਾ, ਇਸ ਕਰਕੇ ਮਹਾਰਾਜ ਸਾਹਿਬ ਨੇ ਕਿਹਾ ਵੀ ਇਹਨੂੰ ਉਚਾਰਨ ਕਿਉਂ ਕਰਨਾ, ਮਾਤਰਾ ਜਿਹੜੀ ਹੈ ਵਧਣੀ ਨਹੀਂ ਚਾਹੀਦੀ, ਤੇ ਉਚਾਰਨ ਅਵਰੀ ਹੈ, ਆਪ ਆਪਦੇ ਮੁਝੇ ਅਵਰੀ ਹੈ। ਤੇ ਇਸ ਕਰਕੇ ਇੱਥੇ ਮਹਾਰਾਜ ਸਾਹਿਬ ਜੀ ਨੇ, ਇਹ ਭਾਈ ਦਇਆ ਸਿੰਘ ਜੀ ਨੇ, ਤੇ ਸਿੱਖ ਦੇ ਕੋਲ ਜਿਹੜੇ ਹੋਵੇ ਚਵ ਸਾਧਨ ਸਹਿਤ, ਚਾਰ ਸਾਧਨ ਕਿਹਦੇ ਨੇ, ਸਾਧਨ ਚਾਰ ਕਹੇ ਗੁਰਨ, ਅਨੰਦਪੁਰ ਸਾਹਿਬ ਇਹ ਚਾਰੇ ਸਾਧਨ ਕਹਿ ਰਹੇ ਨਾ ਹੁਣ, ਭਾਈ ਦਇਆ ਸਿੰਘ ਨੇ ਗੁਰੂ ਗੋਬਿੰਦ ਸਿੰਘ ਜੀ ਕਹਿ ਰਹੇ, ਦਇਆ ਸਿੰਘ ਨੇ ਤਾਂ ਕਹਿਤਾ ਵੀ ਮੈਂ ਤਾਂ ਕੱਠ ਬਦਲੀ ਹਾਂ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜੋ ਮੈਨੂੰ ਪ੍ਰੇਰਨਾ ਦੇਣਗੇ ਮੈਂ ਬੋਲਦਾ ਜਾਊਂ। ਤੇ ਹੁਣ ਮਹਾਰਾਜ ਸਾਹਿਬ ਵੱਲੋਂ ਉਪਦੇਸ਼ ਹੈ ਆਪਾਂ ਇਹ ਕਹਿ ਸਕਦੇ। ਤੇ ਫਿਰ ਸਾਧਨ ਚਾਰ ਕਹਿ ਗੁਰਨ, ਪ੍ਰਥਮੇ ਏਕ ਵੈਰਾਗ, ਪੁਨ ਵਿਵੇਕ ਸੰਤਨ ਅਵਰ ਸੁਣ ਮੁਖ ਬੜ ਭਾਗ, ਗਿਆਨ ਦੇ ਚਾਰ ਸਾਧਨ। ਉਹਦੇ ਵਿੱਚ ਕਿਸੇ ਗ੍ਰੰਥਾਂ ਦੇ ਵਿੱਚ ਵੈਰਾਗ ਨੂੰ ਪਹਿਲਾਂ ਕਿਹਾ ਵੈਰਾਗ ਵਿਵੇਕ ਹਰਸੰਤੀ ਮੋਖ ਇੱਛਾ, ਵਿਚਾਰ ਸਾਗਰ ਦੇ ਅੰਦਰ ਵਿਵੇਕ ਪਹਿਲਾਂ ਗਿਣਿਆ, ਵਿਵੇਕ ਪਹਿਲੇ ਨੰਬਰ ਤੇ ਰੱਖਿਆ ਹੈ, ਵੈਰਾਗ ਦੂਜੇ ਨੰਬਰ ਤੇ, ਤੀਸਰੇ ਨੰਬਰ ਤੇ ਸਾਸ ਜੀ ਬੈਰਾਗ ਵਿਵੇਕ ਖੱਟ ਸੰਮਤੀ ਹੈ, ਪਰ ਕਾਵਿ ਰਚਨਾ ਵਿੱਚ ਲੈਣ ਕਰਕੇ ਭਾਈ ਸਾਹਿਬ ਨੇ ਇਹ ਅਦਲਾ ਬਦਲੀ ਕੀਤੀ ਹੋਈ ਹੈ। ਉਹਦਾ ਅਰਥ ਦੇ ਵਿੱਚ ਆਪਾਂ ਨੇ ਸਿੱਧਾ ਰੱਖਣਾ, ਜਿਹੜਾ ਜਿਸ ਪ੍ਰਕਾਰ ਲੈਣ ਸਿੱਧੀ ਹਨ। ਬੈਰਾਗ ਵਿਵੇਕ ਖੱਟ ਸੰਮਤੀ ਮੋਖ ਇੱਛਾ, ਚਾਰ ਸਾਧਨ ਇਹ, ਬੈਰਾਗ ਵਿਵੇਕ ਖੱਟ ਸੰਮਤੀ ਮੋਖ ਇੱਛਾ। ਮੈਂ ਆਪਣੇ ਵੱਲੋਂ ਯਤਨ ਕਰ ਰਿਹਾ ਵੀ ਕਾਹਲ ਦੇ ਵਿੱਚ ਵੀ ਸਹਿਜ ਬਲੋਗੋ ਜੈਸੇ ਤੱਤ ਨਾ ਜਾਏ, ਇਹ ਕਥਾ ਕਾਹਲੀ ਦੇ ਵਿੱਚ ਨਹੀਂ ਕਰਨ ਵਾਲੀ। ਇਸ ਕਰਕੇ ਮੈਂ ਇੱਕ ਦੋਹਰੇ ਦੇ ਉੱਤੇ ਭਾਰੀ, ਮੈਂ ਤਾਂ ਹੁਣ ਦੇਖੀ ਹੈ ਘੜੀ ਜਿਹੜੀ ਆ 55 ਮਿੰਟ ਹੋ ਗਏ ਆਪਾਂ ਨੂੰ, ਤਾਂ ਇਹ ਇੱਕ ਦੋਹਰੇ ਦੇ ਉੱਤੇ ਟਾਈਮ ਇੰਨਾ ਲੱਗ ਗਿਆ, ਚਲੋ ਕੱਲ੍ਹ ਨੂੰ ਘੱਟ ਲੱਗੂਗਾ, ਪਹਿਲਾ ਦਿਨ ਸੀ ਅੱਜ ਦੱਸਦਾ। ਅਤੇ ਇਹਦੇ ਵਿੱਚ ਪਹਿਲਾ ਜਿਹੜਾ ਹੈ ਸਿੱਖ ਵਿਵੇਕੀ ਹੋਵੇ, ਵਿਵੇਕੀ ਹੈ, ਸਤ ਸਤ ਹੈ ਸਤ ਹੀ ਨਾਮ ਰੂਪ ਸਭ ਮਾਨ, ਐਸੋ ਜੋ ਵਿਚਾਰ ਹੈ ਤਾਹੇ ਵਿਵੇਕ ਪਹਿਚਾਨ। ਇਹ ਇਕੱਲੇ ਇਕੱਲੇ ਦਾ ਸਰੂਪ ਰੱਖਣ ਪੈਣਾ ਪੈਣਾ, ਬਿਬ ਨਾਮ ਦੋ ਦਾ ਹੈ, ਦੋ ਕੌਣ ਨੇ, ਜੀਵ ਤੇ ਈਸ਼, ਦੋਨਾਂ ਨੂੰ ਇੱਕ ਜਨਾਉਣ ਵਾਲਾ ਉਹਨੂੰ ਵਿਵੇਕ ਕਹਿੰਦੇ। ਸ੍ਰੇਸ਼ਟ ਬੁੱਧ ਜਿਹੜੀ ਵਿਚਾਰ ਸੱਤ ਸਦਾ ਨਿਰਣਾ ਕਰਨਾ। ਸੋ ਇਸ ਕਰਕੇ ਬੈਰਾਗ ਵਿਸ਼ਿਆਂ ਤੇ ਉਪਰਾਂਤਾ, ਇਸ ਤੋਂ ਅੱਗੇ ਸਾਸ ਜੀ ਉਹਨਾਂ ਨੇ ਮਮੁਖਤਾ ਪਹਿਲਾਂ ਲਈ ਹੋਈ ਹੈ, ਪਰ ਇਹ ਚੌਥੇ ਨੰਬਰ ਤੇ ਜਾਂਦੀ ਹੈ। ਖੱਟ ਸੰਮਤੀ ਉਹ ਅਗਲੇ ਪੰਨੇ ਤੇ ਪਈ ਹੈ ਜਿਹੜੀ ਮੈਂ ਪਹਿਲੇ ਕਹਿ ਰਿਹਾ। ਖੱਟ ਸੰਮਤੀ ਕੀ ਹੈ? 6 ਜਿਹਦੇ ਵਿੱਚ ਸਾਧਨ, ਉਹ 6 ਸਾਧਨ ਜਿਹੜੇ ਨੇ ਉਹਨਾਂ ਦੇ ਨਾਮ ਵੀ ਲਿਖੇ ਹੋਏ। ਸੰਦਨ ਸ਼ਰਧਾ ਤੀਸਰੇ, ਸਮਾਦਾਨ ਅਪਰਾਮ, ਖੜੀ ਤਿਕਸ਼ਾ ਜਾਣੀ ਹੈ ਭਿੰਨ ਭਿੰਨ ਜਹਿ ਰਾਮ। ਇਹ 6 ਦੇ ਵੱਖਰੇ ਵੱਖਰੇ ਨਾਮ ਹੈ, ਇਹਨਾਂ ਦੀ ਵਿਆਖਿਆ ਅੱਗੇ ਇਸੇ ਅਧਿਆਇ ਵਿੱਚ ਖੁੱਲ ਕੇ ਆਇਆ ਹੈ। ਇਹਨੂੰ ਕਹਿੰਦੇ ਖੱਟ ਸੰਮਤੀ। ਸਮ ਦਮ ਸ਼ਰਧਾ ਤੀਸਰੀ, ਸਮਾਦਾਨ ਅਪਰਾਮ, ਖੜੀ ਤਿਕਸ਼ਾ ਜਾਣੀ ਹੈ ਭਿੰਨ ਭਿੰਨ ਜਹਿ ਰਾਮ। ਇਹ ਖੱਟ ਸੰਮਤੀ ਨੂੰ ਇੱਕ ਸਾਧਨ ਵਿੱਚ ਗਿਣਿਆ, ਗਿਣਤੀ ਇੱਕ ਹੈ ਪਰ ਇਹਦੇ ਵਿੱਚ 6 ਹਨ। ਇਹ ਗਿਆਨ ਦੀ ਵਿਚਾਰ ਤਾਂ ਸਾਸ ਜਿਵੇਂ ਬਿਰਛ ਦੇ ਪੜਾਂਗ ਫੁੱਟਦੇ ਨੇ, ਵਿੱਚੋਂ ਟਹਿਣੀਆਂ ਛੋਟੀ ਛੋਟੀਆਂ ਐ ਦੀਆਂ ਗੱਲਾਂ, ਜਿਉਂ ਕੀਲੇ ਕੇ ਪਾਤ ਮੈਂ ਪਾਤ, ਪਾਤ ਮੈਂ ਪਾਤ, ਤਿਉਂ ਗੁਰੂ ਨਾਨਕ ਕੀ ਪਾਤ ਮੈਂ ਪਾਤ, ਪਾਤ ਮੈਂ ਪਾਤ, ਅੱਗੇ ਤੋਂ ਅੱਗੇ ਹੋਰ ਵਿਚਾਰ ਚੱਲਦੀ ਹੈ। ਸੋ ਇਸ ਪ੍ਰਕਾਰ ਮਮੁਕਸ਼ਾ ਕਹਿੰਦੇ ਨਾ, ਜਿਹੜਾ ਸਾਸੀ ਮੁਕਤੀ ਦੀ ਇੱਛਾ, ਬਸ ਹੋਰ ਕੋਈ ਇੱਛਾ ਨਹੀਂ ਰਹੀ, ਕੇਵਲ ਮੁਕਤੀ ਦੀ ਇੱਛਾ ਵੀ ਮਹਾਰਾਜ ਮੈਨੂੰ ਕਲਿਆਣ ਹੋ ਜਾਵੇ, ਇਸੇ ਜਨਮ ਵਿੱਚ। ਇਹ ਇੱਥੇ 3 ਕਹੇ ਹਨ, ਭਾਵਨਾ 4 ਦੀ, ਚੌਥੇ ਦੀ ਵੀ ਗੱਲ ਨਾਲ ਕਰ ਲਈ ਹੈ, ਬਸ ਇਹ ਪੂਰੀ ਕਰ ਦੋ। ਤੂੰ
ਖੱਟ ਦਾ ਚਤੁਰਥ ਸੰਗ ਦੰਦ ਚੀਨ,
ਜਿਹੜੀ ਸਾਸੀ ਖੱਟ ਸੰਗ ਦੀ ਹੈ ਉਹ ਮੈਂ ਪਹਿਲਾਂ ਬੇਨਤੀ ਕਰ ਚੁੱਕਾ। ਤੇ ਇਹਦੇ ਨਾਲ ਖੱਟ ਸੰਮਤੀ ਕੀ ਹੈ? ਸਮ ਮਨ ਦੀਆਂ ਵਾਚਰਾਂ ਰੋਕਣੀਆਂ, ਦਮ ਇੰਦਰੀਆਂ ਵਿਸ਼ਿਆਂ ਵੱਲੋਂ ਰੋਕਣਾ, ਇਹ ਜਾਣਨਾ ਕਰੋ।
ਬਪਰਤ ਤਤਕੇ ਤਤਖਿਆ ਸਰਧਾਂਤ,
ਤੇ ਇਹ ਸਾਫ ਜੀ ਅੱਗੇ ਤਤਿਕਸ਼ਾ ਵਰਤੀ। ਤਤਿਕਸ਼ਾ ਵਰਤੀ ਕਿਹੜੀ ਹੁੰਦੀ ਹੈ? ਜਾਣ ਬੁੱਝ ਕੇ ਭੁੱਖੇ ਨਹੀਂ ਰਹਿਣਾ, ਜੇ ਕਿਤੇ ਰੋਟੀ ਨਾ ਮਿਲੀ ਐਵੇਂ ਮਰੂ ਮਰੂ ਨਹੀਂ ਕਰਨਾ, ਜਾਣ ਬੁੱਝ ਕੇ ਪਿਆਸੇ ਨਹੀਂ ਰਹਿਣਾ, ਪਾਣੀ ਨਾ ਮਿਲੇ ਫਿਰ ਉਹੀ ਨਹੀਂ ਪ੍ਰਾਣਾਂ ਨੂੰ ਕਹਿਣ ਦੀ ਕਲਪਨਾ ਨਹੀਂ ਕਰਨੀ, ਜਦੋਂ ਮਿਲੂਗਾ ਪੀ ਲੈਣਾ। ਜਾਣ ਬੁੱਝ ਕੇ ਧੁੱਪੇ ਨਹੀਂ ਖੜਨਾ, ਜੇ ਕਿਤੇ ਧੁੱਪੇ ਜੇਠ ਹਾੜ ਤੇ ਖੜਨਾ ਪੈ ਗਿਆ ਤਾਂ ਮਹਿਸੂਸ ਨਾ ਹੋਵੇ। ਤੇ ਇਸ ਪ੍ਰਕਾਰ ਇਹਨੂੰ ਤਿਤਿਕਸ਼ਾ ਵਿਰਤੀ ਕਹਿੰਦੇ ਆ, ਸੁੱਖ ਦੁੱਖ ਦੇ ਵਿੱਚ ਸਮਾਨ ਵਿਰਤੀ ਹੋ ਜਾਣੀ। ਕਿਤੇ ਜੰਮਿਆ ਹੈ ਪਰਿਵਾਰ ਚ ਕੋਈ ਬੱਚਾ, ਉਹਦਾ ਬੜਾ ਹੰਕਾਰ ਨਹੀਂ, ਜੇ ਕਿਤੇ ਕੋਈ ਮਿਰਤੂ ਨੂੰ ਪ੍ਰਾਪਤ ਹੋ ਗਿਆ ਉਹਦਾ ਬੜਾ ਗਮ ਨਹੀਂ, ਤਤਿਕਸ਼ਾ ਵਿਰਤੀ ਵਾਲਾ ਹੀ ਕਰ ਸਕਦਾ, ਇੱਕ ਨੰਬਰ ਹੀ ਨਹੀਂ ਕਰ ਸਕਦਾ। ਇਹਨੂੰ ਵਿਰਤੀ ਨੂੰ ਤਤਿਕਸ਼ਾ ਵਿਰਤੀ ਕਹਿੰਦੇ ਆ। ਇਸ ਤਰ੍ਹਾਂ ਦੀ ਤਿਕਸ਼ਾ ਵਿਰਤੀ ਹੈ,
ਸਮਾਧਾਨ ਚਤੁਸ਼ਟ ਤਰੇ,
ਇਸ ਪ੍ਰਕਾਰ ਸਮਾਧਾਨ ਵਿਸ਼ਵਾਸ ਗੁਰੂ ਤੇ ਰੱਖੇ, ਸ਼ੰਕਾ ਤੋਂ ਰਹਿਤ ਹੋਵੇ, ਇਹ ਸਾਧਨ ਸਾਸ ਜੀ ਧਾਰਨ ਕਰੇ। ਸਮਾਂ ਹੋ ਗਿਆ ਤੇ ਕੱਲ੍ਹ ਨੂੰ ਇੱਥੋਂ ਹੀ ਵਿਚਾਰ ਅੱਗੇ ਤੁਰੇਗੀ। ਗੁਰੂ ਕਿਰਪਾ ਕਰੇ ਉਹਨਾਂ ਚੀਜ਼ਾਂ ਦੀ ਸਮਾਂ ਕਰਨੀ ਕਥਾ ਦੀ ਸਮਾਪਤੀ ਦਾ ਮੁਕਰ ਹੋਏਗਾ। ਉਸ ਤੋਂ ਬਾਅਦ ਸਾਹਸੀ ਅਗਲਾ ਪੁਰਾਣ ਸਤਿਕਾਰ ਜੋ ਗੁਰੂ ਪਿਆਰੇ ਆਪ ਨੂੰ ਦੱਸ ਦੇਣਗੇ ਪਿਛਲੀ ਮੰਦੀ ਇੱਕ ਵਾਰੀ ਬਹੁਤ ਥੋੜ੍ਹੀ ਜਿਹੀ ਮੈਂ ਮੰਗਲ ਕਰ ਦਿੰਦਾ ਪਿਛਲੀ
ਉਪਰਤ ਤਤਖਿਆ ਸਰਦਾ ਕਰੇ ਸਾਮ ਧਾਮ ਚਤੁਸ਼ਟਾ ਧਰੇ
ਗੋਬਿੰਦ ਸੇਵ ਤੇ